दीपक जी, तुहाड़ा बहुत बहुत स्वागत है। सत श्री अकाल जी।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ, ਹੜ੍ਹਾਂ ਵਾਲੀ ਸਥਿਤੀ ਦੀ ਅਪਡੇਟ ਨਾਲ ਗੱਲ ਸ਼ੁਰੂ ਕਰਦੇ ਹਾਂ। ਪੰਜਾਬ ਦੇ ਵਿੱਚ ਵੱਖੋ ਵੱਖਰੀਆਂ ਥਾਵਾਂ 'ਤੇ ਸਥਿਤੀ ਬੜੀ ਗੰਭੀਰ ਬਣੀ ਹੋਈ ਹੈ। ਘੱਗਰ ਦੇ ਵਿੱਚ ਵੀ ਪਾਣੀ ਦਾ ਪੱਧਰ ਵੱਧਦਾ ਜਾ ਰਿਹਾ, ਤੁਸੀਂ ਪਿਛਲੇ ਦਿਨਾਂ ਤੋਂ ਦੱਸਦੇ ਆ ਰਹੇ ਹੋ। ਪੰਜਾਬ ਜ਼ਖਮੀ ਬਹੁਤ ਹੋ ਗਿਆ ਜੀ, ਪਰ ਅਜੇ ਵੀ ਜਜ਼ਬਾ ਬਰਕਰਾਰ ਆ, ਪੰਜਾਬ ਹਾਰਿਆ ਨਹੀਂ।
ਬਿਲਕੁਲ ਜੀ, ਅੱਜ ਦਲਜੀਤ ਦੋਸਾਂਝ ਨੇ ਇੱਕ ਵੀਡੀਓ ਆਪਣੀ ਸਾਂਝੀ ਕੀਤੀ ਆ, ਔਰ ਉਹ ਅਚੇਚੇ ਤੌਰ ਤੇ ਉਹ ਕਹਿੰਦੇ ਕਿ ਮੈਂ ਹਿੰਦੀ ਚ ਇਸ ਲਈ ਬੋਲ ਰਿਹਾ ਤਾਂ ਕਿ ਪੰਜਾਬੋਂ ਬਾਹਰ ਵਾਲਿਆਂ ਨੂੰ ਪਤਾ ਲੱਗ ਜਾਵੇ, ਸਾਨੂੰ ਤਾਂ ਪਤਾ ਹੈ ਕਿ ਅਸੀਂ ਕਿਵੇਂ ਲੜ ਰਹੇ ਹਾਂ, ਕਿਵੇਂ ਜੂਝ ਰਹੇ ਹਾਂ। ਸੋ ਉਹਨਾਂ ਦੀ ਇਹ ਸਤਰ ਸੀਗੀ ਕਿ ਪੰਜਾਬ ਜ਼ਖਮੀ ਜ਼ਰੂਰ ਹੈ ਪਰ ਹਾਰਿਆ ਨਹੀਂ ਹੈ। ਸੋ ਉਹਨਾਂ ਨੇ ਕਿਹਾ ਕਿ ਜਿਸਨੇ ਜਿਸ ਤਰ੍ਹਾਂ ਲੈਣਾ ਇਹਨੂੰ ਲਵੇ, ਕਿ ਪਰ ਬਾਰ ਬਾਰ ਅਸੀਂ ਢਹੇ ਹਾਂ, ਬਾਰ ਬਾਰ ਖੜ੍ਹੇ ਹੋਏ ਹਾਂ। ਸੋ ਬਾਕਮਾਲ ਅੱਜ ਉਹਨਾਂ ਨੇ ਇੱਕ ਸੁਨੇਹਾ ਦਿੱਤਾ। ਸੋ ਮੈਂ ਉਸ ਗੱਲ ਨੂੰ ਛੂੰਹਦਿਆਂ ਹੋਇਆਂ ਗੱਲ ਸ਼ੁਰੂ ਕਰਨਾ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਸ ਮੌਕੇ ਹੜ੍ਹਾਂ ਦੇ ਮਾਮਲੇ 'ਚ ਬਹੁਤ ਬਦਤਰ ਸਥਿਤੀ ਹੈ, ਔਰ ਖਤਰਾ ਲਗਾਤਾਰ ਵੱਧ ਰਿਹਾ, ਘਟਣ ਦੀ ਬਜਾਏ ਸਥਿਤੀ ਹੋਰ ਨਾਜ਼ੁਕ ਹੁੰਦੀ ਜਾ ਰਹੀ ਹੈ। ਤੁਸੀਂ ਗੱਲ ਕਰ ਰਹੇ ਹੋ ਮਤਲਬ ਕਿ ਇੱਧਰ ਜਿਹੜਾ ਘੱਗਰ ਦੀ ਪਟਿਆਲਾ ਦੇ ਕਿੰਨੇ ਹੀ ਖੇਤਰਾਂ ਦੇ ਪਿੰਡਾਂ ਨੂੰ ਐਲਾਨ ਕਰ ਦਿੱਤਾ ਗਿਆ ਕਿ ਖਾਲੀ ਕਰ ਦਿਓ ਭਾਈ, ਕੈਂਪਾਂ 'ਚ ਆ ਜਾਓ, ਹੈ ਨਾ। ਉੱਧਰ ਹਰਿਆਣੇ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵੱਧ ਰਿਹਾ, ਉੱਥੇ ਕਈ ਥਾਵਾਂ ਦੇ ਉੱਤੇ ਮਾਰ ਪੈ ਰਹੀ ਹੈ, ਉਹਨਾਂ ਦੀਆਂ ਅੰਦਰੂਨੀ ਜਿਹੜੀਆਂ ਨਦੀਆਂ ਨੇ, ਨਾਲੇ ਨੇ, ਹੈ ਨਾ, ਚੋਏ ਨੇ। ਫਿਰ ਦਿੱਲੀ ਤੱਕ ਅਸਰ ਦੇਖਣ ਲੱਗਿਆ, ਹੁਣ ਜਮੁਨਾ ਦੇ ਹਵਾਲੇ ਨਾਲ ਉਹ ਸਾਰਾ ਕੁਛ, ਅਤੇ ਗੁੜਗਾਓਂ ਵਗੈਰਾ ਉਹਨਾਂ ਇਲਾਕਿਆਂ 'ਚ ਵੀ ਉਹਦੀਆਂ ਖਬਰਾਂ ਵੀ ਖੂਬ ਅੱਜ ਨੈਸ਼ਨਲ ਮੀਡੀਆ 'ਤੇ ਖੂਬ ਪੂਰਾ ਦਿਨ ਉਹ ਖਬਰਾਂ ਨਜ਼ਰ ਆਈਆਂ। ਪਰ ਪੰਜਾਬ ਜਿਹੜਾ ਪਿਛਲੇ 15-18 ਦਿਨਾਂ ਤੋਂ ਇਸ ਨਾਲ ਜੂਝ ਰਿਹਾ ਅਤੇ 10 ਦਿਨਾਂ ਤੋਂ ਤਾਂ ਬਿਲਕੁਲ ਹੀ ਮਾੜੀ ਹਾਲਤ ਹੈ। ਸੋ ਉਸ ਦੀ ਸਥਿਤੀ ਉਵੇਂ ਕਿਤੇ ਦਿਖਾਈ ਨਹੀਂ ਦੇ ਰਹੀ। ਹਾਂ, ਜੇ ਆਪਾਂ ਗੱਲ ਕਰੀਏ ਅੱਜ ਦੀ ਤਰੀਕ ਦੇ ਵਿੱਚ, ਲਗਾਤਾਰ ਭਾਖੜਾ ਡੈਮ ਤੋਂ 75 ਮਤਲਬ 1000 ਕਿਊਸਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ, ਇਸੇ ਤਰ੍ਹਾਂ ਪੌਂਗ ਡੈਮ ਤੋਂ 80,000 ਕਿਊਸਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ, ਰਣਜੀਤ ਸਾਗਰ ਡੈਮ ਤੋਂ 71,000 ਕਿਊਸਕ ਤੋਂ ਵੱਧ ਪਾਣੀ ਛੱਡਿਆ ਜਾ ਰਿਹਾ। ਔਰ ਇਹ ਲਗਾਤਾਰ ਜਿਹੜਾ ਪਾਣੀ ਆ ਰਿਹਾ, ਉਹ ਤੋਂ ਬਾਅਦ ਇੰਨਾ ਪਾਣੀ ਰੈਗੂਲਰ ਰਿਲੀਜ਼ ਹੋ ਰਿਹਾ, ਉਹਦੇ ਬਾਵਜੂਦ ਵੀ ਖਤਰੇ ਦੇ ਨਿਸ਼ਾਨ ਦੇ ਸਾਰਾ ਕੁਛ ਨੇੜੇ ਪਿਆ। ਸੋ ਇਸ ਲਈ ਫਿਰ ਅੱਜ ਰੋਪੜ ਦੇ DC ਸਾਹਿਬ ਔਰ SSP ਸਾਹਿਬ ਨੇ ਇਕੱਠਿਆਂ ਬੈਠ ਕੇ ਸੁਨੇਹਾ ਸਾਂਝਾ ਕੀਤਾ ਵੀ ਕਿ ਸਾਨੂੰ ਹੋਰ ਤਿਆਰ ਰਹਿਣ ਦੀ ਲੋੜ ਹੈ, ਹੋਰ ਖੇਤਰ ਨੂੰ ਖਾਲੀ ਕਰਾਉਣਾ ਪੈ ਸਕਦਾ, ਹੋਰ ਵੱਧ ਪਾਣੀ ਭਾਖੜਾ ਡੈਮ ਤੋਂ ਛੱਡਿਆ ਜਾ ਸਕਦਾ। ਇਹ ਸਭ ਦੇ ਦਰਮਿਆਨ ਸੁਪਰੀਮ ਕੋਰਟ ਨੇ, ਚਾਹੇ ਉਹ ਜੰਮੂ ਕਸ਼ਮੀਰ ਦਾ ਮਾਮਲਾ, ਚਾਹੇ ਹਿਮਾਚਲ ਦਾ ਮਾਮਲਾ, ਚਾਹੇ ਪੰਜਾਬ ਦਾ ਮਾਮਲਾ, ਚਾਹੇ ਉੱਤਰਾਖੰਡ ਦਾ ਮਾਮਲਾ, ਚਾਹੇ ਹਰਿਆਣੇ ਦਾ ਪਹਿਲੂ ਹੋਵੇ, ਉਹਨਾਂ ਸਾਰਿਆਂ ਨੂੰ ਧਿਆਨ 'ਚ ਰੱਖ ਕੇ ਮਾਣਯੋਗ ਸੁਪਰੀਮ ਕੋਰਟ ਨੇ ਸੂਬਾ ਸਰਕਾਰਾਂ ਤੋਂ 3 ਹਫ਼ਤਿਆਂ ਦੇ ਅੰਦਰ ਅੰਦਰ ਰਿਪੋਰਟ ਮੰਗ ਲਈ ਹੈ ਕਿ ਸਮੁੱਚੀ ਰਿਪੋਰਟ 3 ਹਫ਼ਤਿਆਂ ਦੇ ਅੰਦਰ ਅੰਦਰ ਦਰਜ ਕਰਾਓ। ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਕਹਿੰਦੇ ਕਿ ਵੀ ਅਸੀਂ ਹਰ ਹੜ੍ਹ ਪੀੜਿਤ ਖੇਤਰ ਦੇ ਵਿੱਚ ਇੱਕ ਇੱਕ ਗਸਟਰ ਅਫਸਰ ਲਾ ਰਹੇ ਹਾਂ ਤਾਂ ਕਿ ਮੌਕੇ 'ਤੇ ਹੀ ਸਾਰੇ ਮਸਲੇ ਦਾ ਹੱਲ ਹੋ ਸਕੇ।
ਜੀ,
ਉਹ ਬਲਵੀਰ ਸਿੰਘ ਰਾਜੇਵਾਲ ਦੱਸ ਰਹੇ ਸੀਗੇ, ਕਹਿੰਦੇ ਕਿ ਇੱਥੇ ਸਾਡੇ ਸਮਰਾਲੇ ਵਾਲੇ ਖੇਤਰ ਦੇ ਵਿੱਚ ਕਿ ਜੀ ਇੱਕੋ ਬੰਦਾ SDM ਖੜ੍ਹਾ ਹੈ, ਅਤੇ ਉਹਨੂੰ ਸਾਰੇ ਕਹੀ ਜਾਂਦੇ ਜੀ ਤੇਲ ਚਾਹੀਦਾ, ਕੋਈ ਸਾਹ ਚਾਹੀਦਾ ਜੀ, ਕੋਈ ਬੰਦੇ ਬੁਲਾ ਲਓ ਜੀ, ਆਹ ਪ੍ਰਬੰਧ ਕਰ ਲਓ ਜੀ। ਉਹ ਵਿਚਾਰਾ ਇਕੱਲਾ ਖੜਾ, ਕਹਿੰਦੇ ਉਹ ਖੜਾ ਹੈ ਲੋਕਾਂ ਦੇ ਨਾਲ, ਠੀਕ ਦਿਖਦਾ ਹੈ, ਪਰ ਉਹ ਖੜੇ ਨੂੰ ਕਰਨਾ ਕੀ ਹੈ ਜਦੋਂ ਕੋਲ ਸਰਕਾਰੀ ਤਾਕਤ ਨਹੀਂ ਕੋਈ,
ਜੀ
ਜਦੋਂ ਕੋਲ ਕੋਈ ਮਸ਼ੀਨਰੀ ਦਾ ਪ੍ਰਬੰਧ ਨਹੀਂ, ਜਦੋਂ ਕੋਈ ਸਾਧਨ ਸੰਪੰਨ ਨਹੀਂ, ਜੇ ਕੁਛ ਅਮਲਾ ਫਲਾ ਨਹੀਂ, ਫਿਰ ਉਹ ਕਰਨਾ ਕੀ ਹੈ? ਸੋ ਅਫਸਰ ਪਿੰਡਾਂ 'ਚ ਭੇਜ ਕੇ ਕਰਨੇ ਕੀ ਹੈ?
ਜੀ
ਉਹ ਤਾਂ ਲੋਕਾਂ ਦੀ ਉਲਟਾ, ਜਿਹੜੇ ਵਿਚਾਰੇ ਮੁਸੀਬਤ 'ਚ ਫਸੇ ਨੇ ਉਹ ਸੇਵਾ 'ਚ ਲੱਗ ਜਾਣਗੇ ਅਫਸਰ ਦੀ,
ਜੀ
ਤੇ ਲੋੜ ਕੀ ਹੈ ਜੇ ਅਫਸਰ ਨੂੰ, ਜੇ ਤੁਸੀਂ ਉਹਨੂੰ ਕੋਈ ਹਥਿਆਰ ਦੇ ਕੇ, ਕੋਈ ਮਤਲਬ ਹਥਿਆਰ ਤੋਂ ਮੇਰਾ ਭਾਵ ਇਹ ਨੀਗਾ ਕਿ ਟੈਂਕ ਦੇ ਕੇ ਭੇਜ ਦਿਓ, ਮੇਰਾ ਮਤਲਬ ਹੈ ਕਿ ਜੇ ਉਹਨੂੰ ਉਸ ਲੜਾਈ ਦੇ ਨਾਲ ਲੜਨ ਜੋਗਾ ਹੀ ਨਹੀਂ ਕਰਕੇ ਭੇਜਣਾ ਜਿਸ ਸਥਿਤੀ ਦੇ ਵਿੱਚ ਪੰਜਾਬ ਫਸਿਆ, ਫਿਰ ਉਹਨੇ ਉੱਥੇ ਜਾ ਕੇ ਕਰਨਾ ਕੀ ਹੈ?
ਜੀ
ਸੋ ਇਸ ਲਈ ਇਹ ਇੱਕ ਟੈਂਪਰੇਰੀ ਫੇਜ਼ ਮੈਨੂੰ ਲੱਗ ਰਿਹਾ ਕਿ ਸਰਕਾਰ ਡੰਗ ਟਪਾਈ ਕਰ ਰਹੀ ਹੈ ਕਿ ਆਹ ਦਿਨ ਬੀਤਣ ਤੇ ਲੋਕ ਭੁੱਲਣ, ਫਿਰ ਆਪਾਂ ਅਗਲੀਆਂ ਸਕੀਮਾਂ 'ਤੇ ਜਾਈਏ, ਪਰ ਪੰਜਾਬ ਦੇ ਵਿੱਚ ਸਥਿਤੀ ਅਜੇ ਵੀ ਬਹੁਤ ਮੁਸ਼ਕਲ ਭਰੀ ਹੈ ਅਤੇ ਡੈਮਾਂ ਦਾ ਪੱਧਰ ਲਗਾਤਾਰ ਵੱਧ ਰਿਹਾ ਅਤੇ ਲੋਕਾਂ ਦੇ ਘਰਾਂ ਖੇਤਾਂ 'ਚ ਪਾਣੀ ਦਾ ਪੱਧਰ ਲਗਾਤਾਰ ਵੱਧ ਰਿਹਾ।
ਜੀ, ਮੈਂ ਦੀਪਕ ਜੀ ਇੱਥੇ ਇੱਕ ਵਾਰ ਫਿਰ ਸੁਣਨ ਨਾਲ ਨੂੰ ਚੇਤੇ ਕਰਾ ਦੇਵਾਂ ਕਿ ਆਉਂਦੇ ਸੋਮਵਾਰ ਨੂੰ 8 ਤਰੀਕ ਨੂੰ ਕਨੈਕਟ FM ਵੱਲੋਂ ਇੱਕ ਵਿਸ਼ੇਸ਼ ਰੇਡੀਓਥੋਨ ਕੀਤਾ ਜਾ ਰਿਹਾ, ਅਤੇ ਜਿੰਨੀ ਵੀ ਧਨਰਾਸ਼ੀ ਇਕੱਤਰ ਹੋਣੀ ਹੈ ਸੰਤ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਦੇ ਜਿਹੜੇ ਜੀ ਉਹਨਾਂ ਦੇ ਫੇਵਰ ਵਾਸਤੇ ਹੋਣੀ ਆ, ਕਿਉਂਕਿ ਉਹਨਾਂ ਵੱਲੋਂ ਹੜ੍ਹ ਪੀੜਿਤ ਇਲਾਕਿਆਂ ਦੇ ਵਿੱਚ ਔਨ ਦਾ ਗਰਾਊਂਡ ਜ਼ਮੀਨੀ ਪੱਧਰ 'ਤੇ ਕਾਫੀ ਕੰਮ ਕੀਤਾ ਜਾ ਰਿਹਾ, ਤੁਸੀਂ ਖੁਦ ਦੇਖ ਕੇ
ਧਰਾਤਲ 'ਤੇ ਬਿਲਕੁਲ ਸਾਡੇ ਨਾਲ ਸੀਗੀਆਂ ਉਹ ਟੀਮਾਂ ਵੀ, ਅਤੇ ਲਗਾਤਾਰ ਉਹ ਕੰਮ ਕਰ ਰਹੇ, ਧਰਾਤਲ 'ਤੇ ਕੰਮ ਕਰ ਰਹੇ
ਜੀ।
ਕੁਛ
ਸੋ ਸੋਮਵਾਰ ਨੂੰ ਇੱਥੋਂ ਅਸੀਂ ਧਨਰਾਸ਼ੀ ਇਕੱਤਰ ਕਰਨ ਵਾਸਤੇ ਹੋਕਾ ਦੇਵਾਂਗੇ, ਅਤੇ ਸੁਣਨ ਵਾਲਿਆਂ ਨੂੰ ਸਭ ਨੂੰ ਬੇਨਤੀ ਆ ਕਿ ਜਿੰਨਾ ਵੀ ਦਾਨ ਹੋ ਸਕੇ ਜ਼ਰੂਰ ਦੇਣ, ਕਿਉਂਕਿ ਮੁੜ ਵਸੇਬੇ ਦਾ ਕੰਮ ਬਹੁਤ ਜ਼ਿਆਦਾ ਹੋਣਾ ਜੀ। ਅਜੇ ਤਾਂ ਜਿਹੜੀ ਹੜ੍ਹਾਂ ਦੀ ਆਫਤ ਹੈ ਉਹਦੇ ਨਾਲ ਹੀ ਜੂਝਿਆ ਜਾ ਰਿਹਾ, ਜਦੋਂ ਪਾਣੀ ਉੱਤਰ ਜਾਂਦਾ, ਜਦੋਂ ਹਟ ਜਾਂਦਾ ਉਸ ਤੋਂ ਬਾਅਦ ਸਮੱਸਿਆ ਕਈ ਮਹੀਨਿਆਂ ਤੱਕ ਬਰਕਰਾਰ ਰਹੇਗੀ ਜੀ।
ਵਿਜੇ ਜੀ, ਧੁੱਪਾਂ ਨਿਕਲਣ ਤੋਂ ਬਾਅਦ ਕਿੰਨੇ ਮਕਾਨ ਢਹਿਣੇ,
ਯਾ
ਕਿੰਨੀਆਂ ਛੱਤਾਂ ਡਿੱਗਣੀਆਂ, ਕਿੰਨਾ
ਜੀ
ਕੰਧਾਂ ਪਾਟਣੀਆਂ, ਉਹ ਬਹੁਤ ਇੱਕ ਮੁਸ਼ਕਲ ਖੜਾ ਹੈ ਜਿਹਦੇ ਲਈ ਸਾਰੀ ਉਮਰ ਚ ਇੱਕ ਵਾਰ ਛੱਤ ਪਾਉਣੀ ਜ਼ਿੰਦਗੀ ਚ ਔਖੀ ਹੁੰਦੀ ਹੈ। ਸੋਚੋ ਜਦੋਂ ਦਾ ਘਰ ਢਹਿਣਾ, ਤੇ ਇਹ 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 ਮੁਸ਼ਕਲ ਖੜੀ ਹੈ ਅਜੇ,
ਜੀ
ਹੈ ਨਾ। ਉਸ ਤੋਂ ਇਲਾਵਾ ਸਾਂਝੀਆਂ ਥਾਵਾਂ ਦਾ ਕਿੰਨਾ ਨੁਕਸਾਨ ਹੋਣਾ ਪਿੰਡਾਂ ਚ, ਉਹ ਖਤਰਾ ਖੜਾ ਹੈ ਜਿੱਥੇ
ਜੀ
ਜਿੱਥੇ ਪਾਣੀ ਫਿਰ ਗਿਆ, ਮਤਲਬ ਸਕੂਲਾਂ ਚ, ਸਰਾਵਾਂ ਚ, ਧਰਮਸ਼ਾਲਾਂ ਚ, ਧਾਰਮਿਕ ਥਾਵਾਂ ਚ, ਉਹ ਸਾਰੀ ਸਥਿਤੀ ਬਹੁਤ ਉਹ ਹੈ।
ਜੀ
ਫਿਰ ਪਿੰਡ ਦੇ ਵਿੱਚ ਆਪਾਂ ਕੱਲ ਵੀ ਗੱਲ ਕਰ ਰਹੇ ਸੀ ਕਿ ਕਿਸਾਨ ਦੀ ਗੱਲ ਫਿਰ ਵੀ ਹੋ ਰਹੀ ਹੈ, ਤੇ ਕਿਸਾਨ ਸਭ ਤੋਂ ਮਜ਼ਬੂਤ ਕੜੀ ਵੀ ਹੈ, ਕਿ
ਜੀ
ਉਹ ਮੁਸ਼ਕਲ ਦੇ ਵਿੱਚ ਵੀ ਜਜ਼ਬੇ ਚ ਰਹਿੰਦਾ, ਹਿੰਮਤ ਚ ਰਹਿੰਦਾ,
ਜੀ
ਕਿਉਂਕਿ ਉਹ ਰਹਿੰਦਾ ਹੀ ਇਹਨਾਂ ਹੀ ਮੁਸ਼ਕਲਾਂ ਨਾਲ ਜੂਝਦਾ, ਕੁਦਰਤ ਦੇ ਸਹਾਰੇ ਹੈ, ਹੈ
ਜੀ
ਨਾ। ਪਰ ਦੂਸਰੇ ਪਾਸੇ ਪਿੰਡ ਦੇ ਵਿੱਚ ਕੋਈ ਦੁਕਾਨ ਫੜੀ ਵਾਲਾ ਵੀ ਜਿਹਦਾ ਕੰਮ ਉਸੇ ਪਿੰਡ ਤੇ ਨਿਰਭਰ ਹੈ, ਤੇ
ਜੀ
ਉਹਦਾ ਵੀ ਸਾਰਾ ਕੁਛ ਅੜਿਆ, ਕੋਈ ਕੋਈ ਵਿਚਾਰਾ ਰਿਕਸ਼ਾ ਰੇਹੜੀ ਵਾਲਾ ਹੀ ਹੈ ਨਾ, ਉਹਦਾ ਵੀ ਪਸ਼ੂ ਕੋਈ ਨੁਕਸਾਨਿਆ ਗਿਆ, ਕੁਛ ਹੋਇਆ, ਹੈ ਨਾ। ਤੇ ਕੋਈ ਮਤਲਬ ਕਿ ਖੇਤ ਮਜ਼ਦੂਰ ਹੈ, ਉਹਦੀਆਂ ਦਿਹਾੜੀਆਂ ਮਰ ਗਈਆਂ, ਤਾਂ ਉਹਦਾ ਕਿੱਥੇ ਰੋਜ਼ਾਨਾ ਪੂਰਾ ਹੋਊਗਾ
ਜੀ
ਜਿਹੜਾ ਰੋਜ਼ ਕਮਾ ਕੇ ਖਾਣ ਵਾਲਾ। ਸੋ ਬਹੁਤ ਪਹਿਲੂ ਨੇ, ਔਰ ਪਾਣੀ ਉਤਰਨ ਤੋਂ ਬਾਅਦ ਖੇਤੀ ਵਾਲੇ ਪਹਿਲੂ ਤੋਂ ਬਹੁਤ ਮੁਸ਼ਕਲ ਖੜੀ ਹੋਣੀ ਹੈ, ਕਿਉਂਕਿ ਖੇਤ ਤਿਆਰ ਕਰਨਾ ਇੱਕ ਆਪਣੇ ਆਪ ਚ ਜੱਦੋਜਹਿਦ ਹੈ,
ਜੀ ਜੀ ਜੀ
ਉਹ ਤੋਂ ਬਾਅਦ ਉਹਨੂੰ ਫਸਲ ਲਾਇਕ ਕਰਨਾ ਫਿਰ ਜੱਦੋਜਹਿਦ ਹੈ, ਤੇ ਫਿਰ 4 ਮਹੀਨੇ 5 ਮਹੀਨੇ ਉਡੀਕਣਾ, ਫਿਰ ਉਹ ਤੋਂ ਬਾਅਦ ਫਿਰ ਉਹਦੀ ਜ਼ਿੰਦਗੀ ਜੇ ਕੁਦਰਤ ਨੇ ਚਾਹਿਆ ਤਾਂ ਸੁਖਾਵੇਂ ਰਾਹ ਤੇ ਮੁੜ ਕੇ ਤੁਰਨ ਦੀ ਆਸ ਹੈ। ਪਰ ਕਰਜ਼ਾ ਜੇ ਪਹਿਲਾਂ ਖੜਾ ਹੋਵੇ ਉੱਪਰ ਦੀ, ਫਿਰ ਅਗਲੇ ਮਹੀਨੇ, ਤਾਂ ਸੋਚੋ ਕਿ ਕਿਸਾਨ ਲਈ ਕਿਵੇਂ ਬਿਤਾਉਣੇ ਔਖੇ ਹੋਣਗੇ। 1 ਕਿੱਲੇ 2 ਕਿੱਲਿਆਂ ਲਈ ਤਾਂ ਵੱਡੀ ਮੁਸ਼ਕਲ ਖੜੀ ਹੈ।
ਦੀਪਕ ਜੀ, ਕੱਲ੍ਹ ਤੁਸੀਂ ਦੱਸਿਆ ਸੀ ਕਿ ਦਿੱਲੀ ਤੋਂ ਕਈ ਸਿਆਸਤਦਾਨਾਂ ਨੇ ਫਾਈਨਲੀ ਪੰਜਾਬ ਦੇ ਵਿੱਚ ਸਥਿਤੀ ਦਾ ਜਾਇਜ਼ਾ ਲੈਣ ਆਉਣਾ ਸੀ, ਕੀ ਬਣਿਆ ਅੱਜ?
ਬਿਲਕੁਲ ਜੀ, ਅੱਜ ਅਰਵਿੰਦ ਕੇਜਰੀਵਾਲ ਜੀ ਆਏ ਸੀ ਪੰਜਾਬ ਦੇ ਵਿੱਚ, ਹੜ੍ਹ ਦੇ ਖੇਤਰ ਦਾ ਦੌਰਾ ਕਰਨ, ਤੇ ਚਾਨਣਾ ਚਾਹੁੰਦੇ ਸੀ ਕਿ ਹੜ੍ਹ ਪੀੜਿਤ ਲੋਕਾਂ ਦਾ ਹਾਲ ਜਾਣਾ, ਤੇ ਪਰ ਵਿਚਾਰਿਆਂ ਨੂੰ ਮੁੱਖ ਮੰਤਰੀ ਦਾ ਹਾਲ ਪੁੱਛਣ ਜਾਣਾ ਪੈ ਗਿਆ। ਮੁੱਖ ਮੰਤਰੀ ਸਾਹਿਬ ਕਹਿੰਦੇ ਬਿਮਾਰ ਹੋ ਗਏ ਜੀ, ਸਿਹਤ ਵਿਗੜ ਗਈ। ਕੇਜਰੀਵਾਲ ਜੀ ਦੀ ਜੇ ਗੱਲ ਤੁਸੀਂ ਸੁਣੋ ਤਾਂ ਕੇਜਰੀਵਾਲ ਜੀ ਕਹਿੰਦੇ ਮੈਂ ਗਿਆ ਤਾਂ ਡ੍ਰਿਪ ਲੱਗੀ ਸੀ, ਮੈਂ ਉਹ ਪੰਜਾਬ ਦਾ ਬਹੁਤ ਫਿਕਰ ਕਰ ਰਹੇ ਸੀ, ਉਹ ਤਾਂ ਚਾਹੁੰਦੇ ਸੀ ਕਿ ਮੈਂ ਤੁਹਾਡੇ ਨਾਲ ਚੱਲਾਂ, ਤੇ ਪਰ ਕਹਿੰਦੇ ਮੈਂ ਹੀ ਕਿਹਾ ਕਿ ਤੁਸੀਂ ਆਰਾਮ ਕਰੋ, ਤੁਸੀਂ ਪਿਛਲੇ 3-4 ਦਿਨਾਂ ਤੋਂ ਬਿਨਾਂ ਖਾਧੇ ਪੀਤੇ ਸੁੱਤੇ ਲੱਗੇ। ਮਤਲਬ ਵਿਚਾਰਾ ਹਯਾਤ ਵਰਗੇ ਹੋਟਲ 'ਚ ਆ ਕੇ ਸੌਂਦਾ ਸਾਡਾ ਮੁੱਖ ਮੰਤਰੀ, ਹੈ ਨਾ, ਤੇ ਅਜੇ ਵੀ ਵਿਚਾਰੇ ਨੀਂਦ ਨਹੀਂ ਪੂਰੀ ਹੁੰਦੀ, ਅਜੇ ਵੀ ਰੋਟੀ ਨਹੀਂ ਚੰਗੀ ਖਾਂਦਾ। ਉਹ ਡਰਾਮਾ ਸਭ ਨੇ ਦੇਖ ਲਿਆ ਭਰਾਵਾ ਤੁਹਾਡਾ, ਕਿ ਤੁਸੀਂ ਉੱਥੇ 1 ਰੋਟੀ ਖਾਣ ਬੈਠੇ ਸੀ, ਉਹ 'ਚੋਂ 1 ਬੁਰਕੀ ਖਾਧੀ, ਬਾਕੀ ਰੋਟੀ ਉਵੇਂ ਹੀ ਮੋੜਤੀ, ਤੇ ਉਹ ਨਹੀਂ ਹਜ਼ਮ ਹੋਈ, ਜਾਂ ਜੋ ਹੋਰ ਕੁਛ ਖਾਧਾ ਉਹ ਨਹੀਂ ਹਜ਼ਮ ਹੁੰਦਾ। ਚਲੋ, ਅਸੀਂ ਸਿਹਤ ਜਾਵੀ ਦੀ ਕਾਮਨਾ ਕਰਦੇ ਹਾਂ, ਪੰਜਾਬ ਦੇ ਮੁਖੀ ਨੇ, ਪੰਜਾਬ ਦੇ ਮੁੱਖ ਮੰਤਰੀ ਨੇ, ਤੰਦਰੁਸਤ ਰਹਿਣ। ਪਰ ਜਦੋਂ ਤੁਸੀਂ ਰਾਜਨੀਤਿਕ ਖੇਤਰ ਛੁੰਨੇ ਹੋ ਤਾਂ ਤੁਹਾਡੀ ਬਿਮਾਰੀ ਚੋਂ ਵੀ ਲੋਕ ਰਾਜਨੀਤੀ ਲੱਭਦੇ ਆ।
ਜੀ ਜੀ ਜੀ
ਅੱਜ ਪੰਜਾਬ 'ਚ ਚਰਚਾ ਇਹ ਹੈ ਕਿ ਮੁੱਖ ਮੰਤਰੀ ਸਾਹਿਬ ਬਿਮਾਰ ਨੇ ਕਿ ਸਰਕਾਰ ਬਿਮਾਰ ਹੋ ਗਈ, ਇਹ ਕੀ ਇਹ ਭਗਵੰਤ ਮਾਨ ਕੇਜਰੀਵਾਲ ਨਾਲ ਜਾਣਾ ਨਹੀਂ ਚਾਹੁੰਦੇ ਸੀ ਇਸ ਲਈ ਬਿਮਾਰ ਹੋ ਗਏ? ਲੋਕਾਂ ਦੀ ਚਰਚਾ ਮੈਂ ਕਹਿੰਦਾ ਆਪਾਂ ਮੰਨ ਕੇ ਚੱਲ ਰਹੇ ਹਾਂ 101% ਕੋਈ ਸਹੀ ਮਾਇਨੇ 'ਚ ਬਿਮਾਰ ਨੇ,
ਜੀ,
ਕਿਉਂਕਿ ਦਿੱਕਤਾਂ ਉਹਨਾਂ ਨੂੰ ਕਾਫੀ ਨੇ। ਪਿਛਲੇ ਸਾਲ 2024 'ਚ ਸਤੰਬਰ ਮਹੀਨੇ 'ਚ ਫੋਰਟਿਸ 'ਚ ਦਾਖਲ ਰਹੇ ਨੇ ਕਿੰਨੇ ਦਿਨ? ਇਹੀ ਸਤੰਬਰ ਮਹੀਨਾ ਸੀ, ਬਸ ਉਹ ਅਖੀਰਲੇ ਹਫ਼ਤੇ ਨਹੀਂ ਸੀ, ਹੁਣ ਪਹਿਲੇ ਹਫ਼ਤੇ ਆ। ਸੋ ਇਸ ਲਈ ਪਤਾ ਨਹੀਂ ਮੌਸਮ ਦੇ ਹਿਸਾਬ ਨਾਲ ਗੜਬੜ ਹੁੰਦੀ ਹੈ ਜਾਂ ਕੁਛ ਖਾਣ ਪੀਣ ਦੀ ਗੜਬੜ ਹੁੰਦੀ ਹੈ ਜਾਂ ਰਾਜਨੀਤਿਕ ਕੋਈ ਗੜਬੜ ਹੁੰਦੀ ਹੈ, ਤਾਂ ਹੁਣ ਉਹ ਜਾਣਨ। ਪਰ ਮੰਨਿਆ ਇਹ ਵੀ ਜਾ ਰਿਹਾ ਪੰਜਾਬ ਦੇ ਵਿੱਚ ਕਿ ਵੀ ਅਰਵਿੰਦ ਕੇਜਰੀਵਾਲ ਨੂੰ ਭਗਵੰਤ ਮਾਨ ਜਾਣਾ ਨਹੀਂ ਚਾਹੁੰਦੇ ਸੀ, ਤੇ ਇਸ ਲਈ ਕਿਉਂਕਿ ਨਾਰਾਜ਼ਗੀ ਵੀ ਹੈਗੀ ਹੈ, ਰੋਸਾ ਵੀ ਹੈਗਾ। ਹੁਣ ਫੁੱਫੜ ਵਾਲਾ ਮਸਲਾ ਵੀ ਨਾ ਵਿੱਚ ਕੋਈ ਪੇਚ ਫਸਦਾ ਹੋਵੇ ਸਾਨੂੰ ਨਹੀਂ ਪਤਾ, ਹੈ ਨਾ। ਪਰ ਉਹ ਅੱਜ ਗਏ ਨਹੀਂ ਗਏ, ਤੇ ਖਬਰ ਬਾਹਰ ਇਹੀ ਰਿਲੀਜ਼ ਹੋਈ ਕਿ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਨਹੀਂ ਹੈ। ਹੁਣ ਦੇਖਣ ਵਾਲੀ ਗੱਲ ਇਹ ਕਿ ਸਵੇਰੇ ਕੈਬਨਿਟ ਦੀ ਬੈਠਕ ਹੈ।
ਜੀ ਜੀ ਜੀ
ਪੰਜਾਬ ਹਰ 'ਚ ਡੁੱਬਿਆਂ ਨੂੰ ਹਫ਼ਤੇਦਾਰ ਹਫ਼ਤੇ ਬੀਤ ਗਏ, ਤੇ ਤੁਸੀਂ ਪਹਿਲੀ ਕੈਬਨਿਟ ਬੈਠਕ ਸਵੇਰੇ ਕਰਨੀ ਹੈ, ਉਹ ਤੋਂ ਪਹਿਲਾਂ ਮੁੱਖ ਮੰਤਰੀ ਸਾਹਿਬ ਦੀ ਸਿਹਤ ਠੀਕ ਨਹੀਂ ਹੈ। ਦੇਖਣ ਵਾਲੀ ਗੱਲ ਹੋਊਗੀ ਕਿ ਸਵੇਰ ਤੱਕ ਸਿਹਤ ਠੀਕ ਹੋ ਜਾਂਦੀ ਹੈ। ਜੇ ਸਵੇਰੇ ਕੈਬਨਿਟ ਦੀ ਬੈਠਕ 'ਚ ਆਉਂਦੇ ਨੇ ਤਾਂ ਵੀ ਲੋਕਾਂ ਨੇ ਚਰਚਾ ਕਰਨੀ ਹੈ
ਜੀ ਜੀ
ਕਿ ਲਓ ਜੀ ਫਿਰ ਮਤਲਬ 1 ਰਾਤ 'ਚ ਠੀਕ ਹੋ ਗਏ, ਇਹੋ ਜਿਹੀ ਕਿਹੜੀ ਗਿੱਦੜ ਸਿੰਘੀ ਮਿਲ ਗਈ, ਹੈ ਨਾ। ਕੋਈ ਸ਼ਾਮ ਵਾਲੀ ਦਵਾਈ ਤਾਂ ਨਹੀਂ ਅਸਰ ਕਰ ਗਈ ਕਿ ਜਿਹੜੀ ਸਵੇਰ ਨੂੰ ਠੀਕ ਕਰ ਦੇਵੇ? ਲੋਕ ਤਾਂ ਕਿੰਨੀ ਤਰ੍ਹਾਂ ਦੀਆਂ ਗੱਲਾਂ ਕਰ ਲਾਂਗੇ ਜਦੇ, ਕਿੰਨਾ ਮੂੰਹ ਰੋਕ ਲਓਗੇ? ਤੇ ਦੂਸਰੇ ਪਾਸੇ ਜੇ ਨਹੀਂ ਆਉਂਦੇ ਫਿਰ ਹੋਊਗੀ ਕਿ ਲਓ ਜੀ ਦੱਸੋ ਪੰਜਾਬ ਇਸ ਹਾਲਤ 'ਚ ਹੈ, ਮੁੱਖ ਮੰਤਰੀ ਆਪਣੇ ਘਰ 'ਚ ਬੈਠਕ ਕਰਦੇ ਨੇ, ਉੱਥੇ ਵੀ ਨਹੀਂ ਬੈਠ ਹੁੰਦਾ। ਸੋ ਪਰ ਕੇਜਰੀਵਾਲ ਜੀ ਨੇ ਅੱਜ ਫਿਰ ਸਰਕਾਰੀ ਬਾਬੇ ਦੀ ਕਿਸ਼ਤੀ ਦੇ ਵਿੱਚ ਫਿਰ ਸਫ਼ਰ ਕੀਤਾ। ਸੰਤ ਬਲਵੀਰ ਸਿੰਘ ਸਿੰਚਾਲ ਹੁੜਾਂ ਦੇ ਨਾਲ ਉਹਨਾਂ ਨੇ ਬਕਾਇਦਾ ਤੌਰ 'ਤੇ ਉਹਨਾਂ ਦੀ ਕਿਸ਼ਤੀ ਰਾਹੀਂ, ਬੇੜੀ ਰਾਹੀਂ ਉਹਨਾਂ ਨੂੰ ਨਾਲ ਬਿਠਾ ਕੇ ਕੁਛ ਖੇਤਰ ਦਾ ਦੌਰਾ ਕੀਤਾ, ਕੁਝ ਲੋਕਾਂ ਨੂੰ ਮਿਲੇ। ਸੰਤ ਬਲਵੀਰ ਸਿੰਘ ਸਿੰਚਾਲ ਹੋਰਾਂ ਨੇ ਧਰਾਤਲ ਤੇ ਕੁਦਰਤ ਦੇ ਲਈ ਬਹੁਤ ਕੰਮ ਕੀਤਾ, ਖਾਸ ਕਰ ਕਾਲੀ ਬੇਈ ਦੇ ਹਵਾਲੇ ਨਾਲ ਉਹਦਾ ਵੱਡਾ ਨਾਮ ਹੈ
ਜੀ।
ਪਰ ਜਦ ਤੋਂ ਉਹ ਰਾਜ ਸਭਾ ਮੈਂਬਰ ਬਣੇ, ਤਦ ਤੋਂ ਉਹ ਪੰਜਾਬ ਸਰਕਾਰ ਦੀਆਂ ਨਲਾਇਕੀਆਂ ਤੋਂ ਅੱਖਾਂ ਫੇਰ ਗਏ। ਬੇਸ਼ੱਕ ਉਹ ਕਹਿ ਕੇ ਇਹ ਗਏ ਸੀ ਪਾਰਟੀ ਦੇ ਵਿੱਚ ਕਿ ਬਈ ਮੈਂ ਤੁਹਾਡੇ ਲਈ ਪ੍ਰਚਾਰ ਨਹੀਂ ਕਰੂੰਗਾ।
ਜੀ
ਪ੍ਰਚਾਰ ਕਰਨ ਦਾ ਮਤਲਬ ਇਹੀ ਨਹੀਂ ਹੁੰਦਾ ਕਿ ਤੁਸੀਂ ਉਹਨਾਂ ਦੀ ਸਟੇਜ ਤੇ ਨਹੀਂ ਚੜ੍ਹ ਕੇ ਵੋਟਾਂ ਮੰਗਣੀਆਂ, ਪਰ ਜੇ ਤੁਸੀਂ ਉਹਨਾਂ ਦੀ ਨਲਾਇਕੀਆਂ ਤੇ ਜਿਨ੍ਹਾਂ ਦੇ ਮਸਲਿਆਂ ਤੁਸੀਂ ਬੋਲਦੇ ਸੀ ਪਹਿਲਾਂ, ਸਰਕਾਰਾਂ ਨੂੰ ਘੇਰਦੇ ਸੀ, ਪੋਲਿਊਸ਼ਨ ਕੰਟਰੋਲ ਬੋਰਡ ਦੀਆਂ ਮੀਟਿੰਗਾਂ 'ਚ ਹੈ ਵਿਰੋਧ ਪ੍ਰਗਟਾਉਂਦੇ ਸੀ, ਹੈ ਨਾ, ਜਾ ਕੇ ਸੀਵਰੇਜ ਜਿਹੜਾ ਡਿੱਗ ਰਿਹਾ ਨਦੀਆਂ 'ਚ ਚੋਹਿਆਂ 'ਚ, ਉਹਨਾਂ ਨੂੰ ਬੰਦ ਕਰਦੇ ਸੀ, ਜੇ ਹੁਣ ਉਹਨਾਂ ਤੋਂ ਅੱਖਾਂ ਵਿੱਚੋਂਗੇ ਤਾਂ ਕੀ ਮੰਨਾਂਗੇ ਫਿਰ, ਫਿਰ
ਜੀ
ਸਰਕਾਰੀ ਬਾਬੇ ਹੋ ਤੁਸੀਂ।
ਜੀ
ਸੋ ਉਹਨਾਂ ਦੀ ਕਿਸੇ 'ਚ ਸਵਾਰ ਹੋ ਕੇ, ਬੇਸ਼ੱਕ ਹੁਣ ਵੀ ਧਰਾਤਲ ਤੇ ਸੰਤ ਬਲਵੀਰ ਸਿੰਘ ਸਿੰਚਲ ਵੱਡਾ ਕੰਮ ਕਰ ਰਹੇ ਨੇ, ਪਰ ਤੋਰਾ ਫੇਰਾ ਜਿਹੜਾ ਸਰਕਾਰੀ ਆ ਉਹਨਾਂ ਦੀ ਕਿਸ਼ਤੀ ਜਾ ਕੇ ਸੇਫ ਮਹਿਸੂਸ ਕਰਦੇ ਆ। ਮਨੀਸ਼ ਸੋਦੀ ਵੀ ਉੱਥੇ ਚੜ੍ਹਿਆ ਸੀ, ਅੱਜ ਕੇਜਰੀਵਾਲ ਵੀ ਉੱਥੇ ਚੜ੍ਹ ਗਏ, ਅਮਨ ਅਰੋੜੇ ਨਾਲੇ ਜਾਣਾ ਪਿਆ, ਹੋ ਸਕਦਾ ਉਹ ਲਸ਼ਕਰ ਨਾ ਜਾ ਸਕਿਆ ਹੋਵੇ, ਇਸੇ ਤਾਂ ਮੁੱਖ ਮੰਤਰੀ ਨਾਲ ਲੈ ਜਾਣਾ ਚਾਹੁੰਦੇ ਹੁੰਦੇ ਆ,
ਜੀ ਜੀ ਜੀ
ਚਾਹੇ ਚੋਪਰ ਚੁੱਟਣਾ ਹੋਵੇ ਤੇ ਚਾਹੇ ਕਾਫਲੇ ਜਾਣਾ ਹੋਵੇ, ਮੁੱਖ ਮੰਤਰੀ ਵਾਲਾ ਕਾਫਲਾ ਨਾਲ ਜਾਂਦਾ। ਸੋ ਉਹ ਅੱਜ ਸਵਾਲ ਤਾਂ ਨਹੀਂ ਆਇਆ ਹੋਣਾ ਕੇਜਰੀਵਾਲ ਨੂੰ ਪੰਜਾਬ ਆਉਣ ਦਾ,
ਜੀ
ਪਰ ਸਵਾਲ ਤਾਂ ਹੈ ਜੀ ਕੇਜਰੀਵਾਲ ਜੀ ਤੁਸੀਂ ਆ ਕੇ ਕੀਤਾ ਕੀ? ਨਾ ਤੁਸੀਂ MP, ਨਾ ਤੁਸੀਂ MLA, ਨਾ ਤੁਸੀਂ MC, ਨਾ ਤੁਸੀਂ ਪੰਚ ਸਰਪੰਚ, ਕਿਹੜਾ ਸੰਵਿਧਾਨਕ ਅਹੁਦਾ ਤੁਹਾਡੇ ਕੋਲ? ਪਾਰਟੀ ਦੇ ਸੁਪਰੀਮੋ, ਪਾਰਟੀ ਦੇ ਵਰਕਰਾਂ ਨੂੰ ਹੁਕਮ ਲਾ ਦਿਓ ਕਿ ਭਾਈ ਆਹ ਕੰਮ ਕਰ ਲਓ। ਜੇ ਤੁਸੀਂ ਸਰਕਾਰ ਦੇ ਸੁਪਰੀਮੋ ਤਾਂ ਸਰਕਾਰ ਨੂੰ ਕਹਿ ਦਿਓ ਆਹ ਕੁਛ ਕਰ ਲਓ। ਤੁਸੀਂ ਆ ਕੇ ਕੀ ਕੀਤਾ? ਪੱਲਿਓਂ ਧੇਲਾ ਦੇਣਾ ਨਹੀਂ, ਪੱਲਿਓਂ ਹੱਥ ਲਾ ਕੇ ਕਰਨਾ ਨਹੀਂ, ਉਲਟਾ ਤੁਹਾਡੇ ਆਉਣ ਨਾਲ ਜਿਹੜੀ ਜਿਹੜੀ ਆਮਦ ਆ ਰਹੀ ਸੀ ਸੰਗਤ ਦੀ, ਜਿਹੜੀ ਰਾਹਤ ਸਮੱਗਰੀ ਲੈ ਕੇ, ਰਾਸ਼ਨ ਪੱਤਾ ਲੈ ਕੇ, ਚਾਰਾ ਲੈ ਕੇ, ਉਹ ਕਿਲੋਮੀਟਰਾਂ ਦੇ ਹਿਸਾਬ ਨਾਲ ਪੁਲਿਸ ਨੇ ਰੋਕ ਕੇ ਰੱਖੇ ਜਦ ਤੱਕ ਤੁਹਾਡੀ ਸੈਰ ਨਹੀਂ ਪੂਰੀ ਹੋਈ।
ਜੀ
ਤੁਸੀਂ ਹੜ੍ਹ ਪੀੜਤਾਂ ਦੀ ਖਬਰ ਲੈਣ, ਥੋੜ੍ਹਾ ਸਾਰ ਲੈਣ ਨਹੀਂ ਆਏ ਸੀ, ਸੈਰ ਕਰਨ ਆਏ ਸੀ। ਸੈਰ ਹੋ ਗਈ ਕੇਜਰੀਵਾਲ।
ਦੀਪਕ ਜੀ, ਕੇਂਦਰੀ ਮੰਤਰੀ ਦੀ ਫੇਰੀ ਬਣ ਗਈ ਭਾਜਪਾ ਆਗੂ ਦਾ ਦੌਰਾ, ਕੀ ਚੱਲਿਆ ਜੀ?
ਦੇਖੋ ਜੀ, ਅੱਜ ਵੈਸੇ ਤਾਂ ਇੱਕ ਵਾਰ ਤਾਂ ਰਾਹੁਲ ਗਾਂਧੀ ਦੀ ਵੀ ਚਰਚਾ ਸੀ, ਕੱਲ੍ਹ ਸ਼ਾਮ ਤੱਕ ਆਪਾਂ ਗੱਲ ਵੀ ਕਰ ਰਹੇ ਸੀ, ਪਰ ਸਵੇਰ ਆਉਣ ਤੱਕ ਉਹ ਪੁਸ਼ਟੀ ਨਹੀਂ ਹੋਈ, ਇਸ ਲਈ ਰਾਹੁਲ ਗਾਂਧੀ ਤਾਂ ਅੱਜ ਨਹੀਂ ਆਏ, ਉਹਨਾਂ ਦੀ ਚਿੱਠੀ ਚੁੱਠੀ ਜ਼ਰੂਰ ਚਰਚਾ 'ਚ ਹੈਗੀ ਆ। ਪਰ ਕੇਂਦਰੀ ਮੰਤਰੀ ਸ਼ਿਵਰਾਜ ਚੌਹਾਨ ਜ਼ਰੂਰ ਖੇਤੀਬਾੜੀ ਮੰਤਰੀ ਨੇ, ਸੋ ਉਹ ਪੰਜਾਬ ਪਹੁੰਚੇ। ਹੁਣ ਇਹ ਵੀ ਮੰਨਿਆ ਜਾ ਰਿਹਾ ਕਿ ਜੇਕਰ ਕੇਂਦਰੀ ਮੰਤਰੀ ਆਇਆ ਹੋਵੇ ਔਰ ਤੁਹਾਡਾ ਸੂਬਾ ਤੁਸੀਂ ਆਪਦਾ ਵਜੋਂ ਉਹਨੂੰ ਹੜ੍ਹ ਪੀੜਤ ਖੇਤਰ ਵਜੋਂ ਐਲਾਨਿਆ ਹੋਵੇ, ਤੇ ਇਸ ਮੌਕੇ ਤੁਸੀਂ ਉਸ ਸਮੇਂ ਨਾਲ ਹੋਣੇ ਚਾਹੀਦੇ ਹੋ, ਪ੍ਰੋਟੋਕੋਲ ਦੇ ਅਨੁਸਾਰ ਵੀ ਬਣਦਾ
ਜੀ ਜੀ
ਤੇ ਪੈਸੇ ਵੀ ਤੁਹਾਡੇ। ਸੋ ਮੰਨਿਆ ਜਾ ਰਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਉੱਥੇ ਆਉਣਾ ਚਾਹੀਦਾ ਸੀ।
ਜੀ
ਹੁਣ ਜੇ ਉਹ ਮਤਲਬ ਕਿ ਸ਼ਿਵਰਾਜ ਚੌਹਾਨ ਦੀ ਬਜਾਏ ਕੇਜਰੀਵਾਲ ਨਾਲ ਜਾਂਦੇ ਤਾਂ ਵੀ ਚਰਚਾ ਹੋਣੀ ਸੀ ਕਿ ਲੈ ਵੀ ਉਹਦੇ ਲਈ ਇਹ ਜ਼ਰੂਰੀ ਹੈ ਕਿ ਉਹ ਜ਼ਰੂਰੀ ਹੈ ਇਸ ਮੌਕੇ, ਕੇਂਦਰ ਕੋਲ ਆਪਣਾ ਪੱਖ ਰੱਖਣਾ, ਦਲੀਲ ਰੱਖਣੀ ਜ਼ਰੂਰੀ ਸੀ ਇਸ ਮੌਕੇ, ਜਿਹਨੂੰ ਆਪਾਂ ਲਗਾਤਾਰ ਕਹਿੰਦੇ ਹਾਂ ਕਿ ਕੇਂਦਰ ਕੁਛ ਨਹੀਂ ਕਰਦਾ, ਹੁਣ ਮੌਕਾ ਸੀ ਦੱਸ ਦਿਓ ਉਹਦੇ ਨਾਲ ਰਹਿੰਦੇ।
ਜੀ
ਫਿਰ ਕੀ ਇਸ ਲਈ ਕੇਜਰੀਵਾਲ ਤੋਂ ਜਾਣ ਤੋਂ ਟਾਲਾ ਵੱਟ ਲਿਆ ਕਿ ਵੀ ਮੈਂ ਉੱਧਰ ਵੀ ਨਹੀਂ ਜਾ ਰਿਹਾ ਤਾਂ ਇੱਧਰ ਵੀ ਨਹੀਂ ਜਾਣਾ, ਜਾਂ ਫਿਰ ਉੱਧਰ ਜਾਂਦੇ ਤਾਂ ਕੇਜਰੀਵਾਲ ਨਾਰਾਜ਼ ਹੁੰਦਾ ਕਿ ਮੈਨੂੰ ਛੱਡ ਕੇ ਉੱਧਰ ਚਲੇ ਗਏ,
ਜੀ
ਇਸ ਲਈ ਬਿਮਾਰੀ ਹੈ। ਪਰ ਸ਼ਿਵਰਾਜ ਚੌਹਾਨ ਜਦੋਂ ਅੰਮ੍ਰਿਤਸਰ ਆਏ ਤਾਂ ਪ੍ਰੋਟੋਕੋਲ ਦੇ ਅਨੁਸਾਰ ਕਹਿੰਦੇ ਜੀ ਕੱਲ੍ਹ ਹੀ ਤੈਅ ਹੋ ਗਿਆ ਸੀਗਾ ਕਿ ਸਰਕਾਰ ਵੱਲੋਂ ਉਹਨਾਂ ਦੇ ਨਾਲ ਖੇਤੀਬਾੜੀ, ਪੰਜਾਬ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਹੋਰੀ ਰਹਿਣਗੇ, ਨਾਲ ਕੁਲਦੀਪ ਧਾਲੀਵਾਲ ਵੀ ਦੇਖੇ ਗਏ, ਇੱਥੋਂ ਤੱਕ ਕਿ ਅੰਮ੍ਰਿਤਸਰ ਖੇਤਰ 'ਚ ਸੀਗੇ ਤਾਂ ਉੱਥੋਂ ਤੋਂ ਕਾਂਗਰਸ ਦੇ MP ਗੁਰਜੋਤ ਔਜਲਾ ਓਲੀ ਵੀ ਦੇਖੇ ਗਏ, ਸੋ ਉਹ ਵੀ ਨਾਲ ਦੇਖੇ ਗਏ। ਪਰ
ਜੀ
ਇੱਕ ਦੁੱਖ ਵਾਲੀ ਤਸਵੀਰ ਜਿਹੜੀ ਮੇਰੇ ਸਾਹਮਣੇ ਆਈ, ਉਸਨੇ ਪੀੜ ਪਚਾਈ। ਇੱਕ ਰੈਸਟ ਹਾਊਸ, ਗੈਸਟ ਹਾਊਸ 'ਚ ਮਤਲਬ ਸਾਡੇ ਗੁਲਾਬ ਚੰਦ ਕਟਾਰੀਆ ਰਾਜਪਾਲ ਸਾਹਿਬ ਵੀ ਨੇ, ਸ਼ਿਵਰਾਜ ਚੌਹਾਨ ਮੰਤਰੀ ਵੀ ਨੇ, ਨਾਲ ਕੁਲਦੀਪ ਧਾਲੀਵਾਲ ਬੈਠਾ ਹੈ, ਗਾਂ ਖੁੱਡੀਆਂ ਬੈਠਾ ਹੈ, ਗਾਂ BJP ਦੇ ਲੀਡਰ ਬੈਠੇ ਨੇ, ਰਵਨੀਤ ਬਿੱਟੂ ਵੀ ਬੈਠਾ ਹੈ। ਮੰਨ ਗਏ ਜੀ, ਰਾਜਪਾਲ ਸਾਹਿਬ ਰਾਜਪਾਲ ਨੇ, ਮੰਤਰੀ ਸਾਹਿਬ ਮੰਤਰੀ ਨੇ, ਕੇਂਦਰੀ ਮੰਤਰੀ ਨੇ, ਪੰਜਾਬ ਵਾਲੇ ਮੰਤਰੀ ਨੇ, ਰਵਨੀਤ ਬਿੱਟੂ ਮੰਤਰੀ ਨੇ, ਬਾਕੀ BJP ਦਾ ਅਮਲਾ ਫਲਾ ਜਿੰਨਾ ਬੈਠਾ ਸੀ ਹੈ ਨਾ, ਉਹ ਦੱਸੋ ਜੀ DC ਤੋਂ ਵੀ ਵੱਡੇ ਨੇ ਉਹ। ਬੀਬੀ ਸਾਕਸ਼ੀ ਸਾਹਨੀ, ਜਿਹਨੂੰ ਅੱਜ ਸਾਰਾ ਪੰਜਾਬ ਸਲਾਮ ਕਰ ਰਿਹਾ, ਆਪਣੀ ਧੀ ਕਹਿ ਕੇ ਵਡਿਆ ਰਿਹਾ, ਉਹ ਕੁੜੀ ਖੜੀ ਹੈ ਤੇ ਤੁਸੀਂ ਸਾਰੇ ਬੈਠੇ ਹੋ, ਇਹ ਤਸਵੀਰ ਹੈ ਅੱਜ ਦੀ। ਮਤਲਬ ਇੱਕ ਔਰਤ ਨਾਤੇ ਵੀ ਕਿ ਬੰਦੇ ਸਾਰੇ ਬੈਠੇ ਹੋਣ ਤੇ ਆਪਣੇ ਤਾਂ ਬੱਸ 'ਚ ਬੰਦੇ ਸੀਟ ਛੱਡ ਦਿੰਦੇ ਆ ਜੇ ਕੁੜੀ ਧੀ ਭੈਣ ਕੋਈ ਖੜੀ ਹੋਵੇ,
ਜੀ
ਹੈ ਨਾ, ਤੇ ਤੁਹਾਨੂੰ ਉੱਥੇ ਬੈਠਿਆਂ ਨੂੰ ਕਿਸੇ ਨੂੰ ਸ਼ਰਮ ਨਹੀਂ ਆਈ? ਜੇ ਤੁਸੀਂ ਆਪ ਨਹੀਂ ਛੱਡ ਸਕਦੇ ਸੀ, ਉਹਦੇ ਲਈ ਉਹ ਕੁਰਸੀ ਮੰਗਵਾ ਦਿੰਦੇ, ਉਹਨੂੰ ਕਹਿੰਦੇ ਕਿ ਭਾਈ ਬਹਿ ਜਾ। ਜੇ ਉਹ ਮੰਤਰੀ ਔਰ ਰਾਜਪਾਲ ਸਾਹਿਬ ਦੇ ਪ੍ਰੋਟੋਕੋਲ ਕਰਕੇ ਖੜ ਗਈ ਤਾਂ ਤੁਹਾਨੂੰ ਤਾਂ ਬੰਦਿਆਂ ਨੂੰ ਸ਼ਰਮ ਆਉਣੀ ਚਾਹੀਦੀ ਸੀ। ਮਤਲਬ ਰਾਜਪਾਲ ਜੀ ਕਹਿੰਦੇ ਜੀ ਮੈਂ ਸੌਂਪਤੀ ਰਿਪੋਰਟ ਉਹਨੂੰ 4-5 ਜ਼ਿਲ੍ਹਿਆਂ ਦੀ,
ਜੀ
ਹੈ ਨਾ, ਉਹ ਕਹਿੰਦਾ ਜੀ ਆਪਣਾ ਕੁਲਦੀਪ ਧਾਲੀਵਾਲ ਮੈਂ ਆਪਣੇ ਹਲਕੇ ਦੀ ਸੌਂਪਤੀ ਜੀ, ਗੁਰਜੀਤ ਔਜਲਾ ਕਹਿੰਦਾ ਮੈਂ ਅੰਮ੍ਰਿਤਸਰ ਦੀ ਰਿਪੋਰਟ ਦੱਸਤੀ ਜੀ, ਰਵਨੀਤ ਬਿੱਟੂ ਕਹਿੰਦਾ ਪੰਜਾਬ ਸਾਰੇ ਦਾ ਮੈਨੂੰ ਹਾਲ ਪਤਾ ਜੀ, ਹੈ ਨਾ, ਬੋਨੀ ਜਲਾਣਾ ਕਹਿੰਦਾ ਗੱਡੀ ਮੈਂ ਚਲਾ ਕੇ ਜਾਊਂਗਾ ਜੀ ਤੁਹਾਡੀ, ਮੈਂ ਡਰਾਈਵਰ ਬਣਨਾ, ਹੈ ਜਾਖੜ ਸਾਹਿਬ ਕਹਿੰਦੇ ਟਰੈਕਟਰ ਤੇ ਮੈਂ ਬਿਠਾ ਕੇ ਲੈ ਕੇ ਜਾਣਾ, ਉਹ ਵੀ ਜਿਹੜੀ ਧਰਤੀ ਤੇ ਸਭ ਤੋਂ ਵੱਧ ਕੰਮ ਕਰ ਰਹੀ ਹੈ ਉਹ ਤੋਂ ਰਿਪੋਰਟ ਲੈ ਲਓ, ਉਹ ਤੁਹਾਡੇ ਕੋਲੇ ਖੜੀ ਹੈ,
ਜੀ
ਜਿਹਨੂੰ ਗਰਾਊਂਡ ਤੇ ਸਭ ਤੋਂ ਵੱਧ ਪਤਾ ਹੈ, ਸ਼ਕਤੀ ਸਾਹਨੀ ਡੀਸੀ। ਮੈਂ ਕਹਿੰਦਾ ਲਈ ਵੀ ਹੋਏਗੀ ਰਿਪੋਰਟ, ਆਪਾਂ ਨਹੀਂ ਕਹਿੰਦੇ ਕਿ ਹੋ ਸਕਦਾ, ਪਰ ਜਿਹੋ ਜਿਹਾ ਕਾਰ ਵਿਹਾਰ ਸੀ ਉੱਥੇ। ਹੁਣ ਤੁਸੀਂ ਇਹ ਦੇਖੋ ਕਿ ਕੇਂਦਰੀ ਮੰਤਰੀ ਆਇਆ ਤੇ ਉਹਦਾ ਡਰਾਈਵਰ ਬਣ ਕੇ ਬੋਨੀ ਅਜਨਾਲਾ ਘੁੰਮ ਰਿਹਾ, ਜਿਹਦਾ ਪਿਓ ਨਵੇਂ ਅਕਾਲੀ ਦਲ ਚ ਰਤਨ ਸਿੰਘ ਅਜਨਾਲਾ,
ਜੀ
ਆਪ ਬੀਜੇਪੀ ਦੇ ਕੇਂਦਰੀ ਮੰਤਰੀ ਡਰਾਈਵਰ। ਉਹ ਭਰਾਵਾ ਐਂ ਨਹੀਂ ਕੇਂਦਰੀ ਮੰਤਰੀ ਬਣ ਹੋਣਾ, ਜਾਂ ਐਂ ਨਹੀਂ ਸੂਬੇ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਮਿਲਣ ਲੱਗੀ ਕਿ ਹਾਂ ਡਰਾਈਵਰ ਬਣ ਕੇ। ਇਹ ਨਵੇਂ ਤਰੀਕੇ ਕੱਢੇ ਨੇ ਤੇ ਫਿਰ ਬੀਜੇਪੀ ਦੀ ਲੀਡਰਸ਼ਿਪ ਸਾਰੀ, ਬਈ ਇਹ ਦੌਰਾ ਮੰਤਰੀ ਦਾ ਸੀ ਕਿ ਬੀਜੇਪੀ ਦੇ ਲੀਡਰ ਦਾ ਸੀ?
ਜੀ
ਬਣਦਾ ਤਾਂ ਇਹ ਸੀ, ਜੇ ਗੁਰਮੀਤ ਖੁੱਟੀਆਂ ਸੀ ਤਾਂ ਗੁਰਮੀਤ ਖੁੱਟੀਆਂ ਹਮੇਸ਼ਾ ਨਾਲ ਨਜ਼ਰ ਆਉਂਦੇ, ਮੂਹਰੇ ਰਹਿੰਦੇ
ਜੀ
ਉੱਥੇ ਇੱਕ ਦੂਜੇ ਦੇ ਉੱਤੇ ਦੂਸ਼ਣਬਾਜ਼ੀ ਮੰਤਰੀ। ਉਹ ਤਾਂ ਚਲੋ ਸ਼ਿਵਰਾਜ ਚੌਹਾਨ ਥੋੜਾ ਜਿਹਾ ਨਰਮ ਸੁਭਾਅ ਦਾ ਬੰਦਾ ਮੰਨਿਆ ਜਾਂਦਾ ਹੈ, ਖੇਤੀ ਨਾਲ ਜੁੜਿਆ ਬੰਦਾ ਮੰਨਿਆ ਜਾਂਦਾ ਹੈ ਨਾ, ਮੁੱਖ ਮੰਤਰੀ ਰਿਹਾ ਲੰਮਾ ਸਮਾਂ, ਤਜਰਬਾ ਹੈ ਲੋਕਾਂ 'ਚ ਰਹਿਣ ਦਾ, ਪਿੰਡਾਂ 'ਚ ਰਹਿਣ ਦਾ, ਇਸ ਲਈ ਉਹਨੇ ਥੋੜੀ ਜਿਹੀ ਨਰਮਾਈ ਰੱਖੀ ਤੇ ਫਿਰ ਉਹੀ ਤਸਵੀਰ ਕਲਚਰ ਹੋਇਆ, ਸਾਰਾ ਕੁਝ ਹੋਇਆ। ਹਾਂ ਇਹਦੇ ਨਾਲ ਨਾਲ ਜਿਹੜਾ ਅਹਿਮ ਪਹਿਲੂ ਹੈ ਕਿ
ਜੀ
ਅੱਜ ਦੋ ਕੇਂਦਰੀ ਟੀਮਾਂ 3 ਦਿਨ ਦੇ ਦੌਰੇ ਤੇ ਪੰਜਾਬ ਆਈਆਂ ਨੇ, ਹੁਣ ਉਹਨਾਂ ਨੂੰ ਰਿਪੋਰਟ ਕਰਨਾ ਜ਼ਰੂਰੀ ਹੈ। ਮੈਂ ਕਹਿੰਦਾ ਜੇ ਸੁਪਰੀਮ ਕੋਰਟ ਨੇ 3 ਹਫ਼ਤਿਆਂ 'ਚ ਰਿਪੋਰਟ ਮੰਗੀ ਹੈ, ਉਮੀਦ ਕਰਦੇ ਹਾਂ ਕਿ ਸੁਪਰੀਮ ਕੋਰਟ ਲਈ ਚੰਗੀ ਰਿਪੋਰਟ ਤਿਆਰ ਕਰੋ, ਉਹਦੀ ਉਹ ਕਾਪੀ ਇਹਨਾਂ ਨੂੰ ਦੇ ਦਿਓ।
ਜੀ
ਤੁਸੀਂ ਤਾਂ ਅਜੇ ਆਪਣੀ ਤੱਕ ਕੋਈ ਡਾਟਾ ਤਿਆਰ ਨਹੀਂ ਕੀਤਾ ਪੰਜਾਬ ਸਰਕਾਰ ਨੂੰ, ਜੇ ਮੁੱਖ ਮੰਤਰੀ ਸਾਹਿਬ ਦਾ ਫੋਟੋ ਸੈਸ਼ਨ ਮੁੱਕੇ ਹੈ ਨਾ, ਦਿੱਲੀ ਵਾਲਿਆਂ ਦੀ ਆਓ ਭਗਤ ਤੋਂ ਵਿਹਲੇ, ਹੁਣ ਤਾਂ ਰਿਪੋਰਟਾਂ ਤਿਆਰ ਕਰਾਉਣ। ਲੋੜ ਤਾਂ ਵਿਭਾਗਾਂ ਦੀ ਮੀਟਿੰਗ ਕਰਨ ਦੀ, ਵਿਭਾਗਾਂ ਨੂੰ ਥੱਲੇ ਲਾਉਣ ਦੀ, ਕੰਮ ਕਰਾਉਣ ਦੀ, ਡਾਟਾ ਇਕੱਠਾ ਕਰਨ ਦੀ, ਸਹੀ ਦਸਤਾਵੇਜ਼ੀ ਰਿਪੋਰਟ ਤਿਆਰ ਕਰਨ ਦੀ ਲੋੜ ਹੈ।
ਜੀ
ਹੁਣ ਐਂ ਨਾ ਹੋਵੇ ਕਿ ਕੇਂਦਰੀ ਟੀਮਾਂ ਭੇਜੀਆਂ ਨੇ ਦਿੱਲੀ ਵਾਲਿਆਂ ਨੇ, ਕੇਂਦਰ ਸਰਕਾਰ ਨੇ, ਬੀਜੇਪੀ ਵਾਲੇ ਇੱਕ ਮੂਹਰੇ ਹੋ ਕੇ ਕਹਿਣ ਕਿ ਅਸੀਂ ਦੱਸਣਾ ਹੈ, ਆਮ ਆਦਮੀ ਪਾਰਟੀ ਵਾਲੇ ਕਹਿਣ ਅਸੀਂ ਦੱਸਣਾ ਹੈ, ਲੋਕਾਂ ਦੇ ਕੰਮ ਨਾ ਰਖਾ ਦਿਓ। ਅੱਜ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ, ਭਗਵੰਤ ਮਾਨ ਜੀ ਗੱਡੀ ਚੋਂ ਨਿਕਲ ਕੇ ਖੜੇ ਹੋ ਕੇ ਉਹ ਸੀਟ ਜਾ ਖਿੜਕੀ ਖੋਲ੍ਹ ਕੇ ਪੈਰ ਜਾ ਰੱਖ ਕੇ ਹੈ ਨਾ, ਉਹ ਮੀਡੀਆ ਨੂੰ ਦੱਸ ਰਹੇ ਨੇ, ਕੁਛ ਗੱਲਾਂ ਕਰ ਰਹੇ ਨੇ ਉੱਥੇ ਹੜ੍ਹ ਪੀੜਿਤ ਖੇਤਰ ਦੇ ਵਿੱਚ, ਉਹ
ਜੀ
ਸਾਡਾ ਕੱਲ੍ਹ ਦੀ ਹੋਵੇ ਹੈ, ਪਰਸੋਂ ਦੀ ਹੋਵੇ, ਤੇ ਪਿੱਛੋਂ ਇੱਕ ਆਵਾਜ਼ ਆਉਂਦੀ ਹੈ ਸਾਹਮਣੇ ਤੋਂ, ਇੱਕ ਮੁੰਡਾ ਹੱਥ ਖੜਾ ਕਰਕੇ ਕਹਿੰਦਾ ਕਿ ਬਹੁਤ ਹੋ ਗਿਆ ਸਾਨੂੰ ਸੇਵਾ ਕਰ ਲੈਣ ਦਿਓ, ਹੈ ਨਾ ਅਸੀਂ ਲੰਗਰ ਵਰਤਾਉਣ ਤੋਂ ਖੜੇ ਹਾਂ, ਬਹੁਤ ਘੰਟੇ ਹੋ ਗਏ ਹੁਣ ਬਖਸ਼ੋ, ਤੇ ਫਟਾਫਟ ਬਿਨਾਂ ਕੁਝ ਬੋਲਿਆ ਗੱਡੀ 'ਚ ਬੈਠ ਕੇ ਉਹ ਗਏ ਤੇ ਉਹ ਗਏ, ਥੱਲਿਓਂ ਲੋਕ ਤਾੜੀਆਂ ਮਾਰਦੇ। ਬਈ ਲੀਡਰ ਹੁਣ ਅੱਜ ਫੋਟੋਆਂ ਆ ਰਹੀਆਂ ਨੇ, ਚਰਨਜੀਤ ਚੰਨੀ ਮੋਢੇ ਤੇ ਥੈਲੇ ਰੱਖ ਕੇ ਢੋ ਰਿਹਾ ਹੈ ਨਾ ਜੀ, ਆ ਮਤਲਬ ਕਿ ਸਿੱਖਿਆ ਮੰਤਰੀ ਹਰਜੋਤ ਬੈਂਸ ਲੱਗਿਆ ਆਪ ਬੰਨ ਲਾਉਣ, ਲੋਕਾਂ ਨੂੰ ਚੰਗਾ ਲੱਗਦਾ ਕਿ ਲੈ ਵੀ ਮੰਤਰੀ, ਸਾਬਕਾ ਮੰਤਰੀ, ਸਾਬਕਾ ਮੁੱਖ ਮੰਤਰੀ, ਮੌਜੂਦਾ ਮੰਤਰੀ, MLA ਨਾਲ ਲੱਗੇ ਨੇ ਜੀ ਸਾਡੇ। ਬਈ ਜੇ ਮੰਤਰੀ ਹੁੰਦਿਆਂ ਤੁਹਾਨੂੰ ਆਪ ਥੈਲੇ ਚੱਕਣੇ ਪੈ ਰਹੇ ਨੇ, ਲੋਕਾਂ ਤੋਂ ਚੁਕਾਉਣੇ ਪੈ ਰਹੇ ਨੇ, ਫਿਰ ਤੁਹਾਡੀ ਸਰਕਾਰ ਕਾਹਦੀ ਹੈ? ਜੇ ਤੁਸੀਂ ਇਹ ਸਰਕਾਰੀ ਤੌਰ ਤੇ ਆਪ ਬੰਦ ਲਵਾਏ ਹੁੰਦੇ, ਕੰਮ ਕਰਾਇਆ ਹੁੰਦਾ ਸਮਾਂ ਰਹਿੰਦਿਆਂ, ਤਾਂ ਤੁਹਾਨੂੰ ਥੈਲੇ ਤੁਹਾਨੂੰ ਵੀ ਨਾ ਚੱਕਣੇ ਪੈਂਦੇ। ਹੋ ਸਕਦਾ ਮੌਕੇ ਤੇ ਲੋਕਾਂ ਨੂੰ ਚੰਗਾ ਲੱਗਦਾ ਹੋ ਕਿ ਦੇਖੋ ਵੀ ਮੰਤਰੀ ਆਪ ਹੱਥੀ ਕੰਮ ਕਰਦਾ, ਪਰ ਤੁਸੀਂ ਉਹ ਨੁਕਤਾ ਸਮਝੇ ਨਹੀਂ ਰਹੇ ਕਿ ਨਲਾਇਕੀ ਹੈ ਮੰਤਰੀ ਦੀ, ਇਹ
ਜੀ
ਸਰਕਾਰ ਦੀ ਨਲਾਇਕੀ ਹੈ, MLA ਦੀ ਨਲਾਇਕੀ ਹੈ, ਜੋ ਆਪਣੇ ਹਲਕੇ 'ਚ ਅਗਾਊਂ ਪ੍ਰਬੰਧ ਨਹੀਂ ਕਰਾ ਸਕਿਆ, ਫਿਰ ਸਰਕਾਰ ਕਾਹਦੀ ਹੈ? ਸੋ ਇਸ ਲਈ ਕੇਂਦਰੀ ਮੰਤਰੀ ਜੀ ਆ ਕੇ ਮੁੜ ਗਏ ਤੇ ਉਹਨਾਂ ਦਾ ਬਤੌਰ ਮੰਤਰੀ ਘੱਟ, ਭਾਜਪਾ ਹੀ ਲੀਡਰ ਵੱਧ ਦੌਰਾ ਸੀ, ਜਿਵੇਂ ਭਾਜਪਾ ਹੀ ਉਹਨਾਂ ਦੇ ਆਲੇ ਦੁਆਲੇ ਜੁੰਡਲੀ ਬਣਾਈ ਹੋਈ ਸੀ ਬਿਨਾਂ ਕੋਈ ਅਹੁਦੇ ਤੋਂ, ਬਿਨਾਂ ਕਿਸੇ ਰੁਤਬੇ ਤੋਂ। ਸੋ ਇਸ ਲਈ ਚੰਗਾ ਹੁੰਦਾ ਜੇ ਸਰਕਾਰੀ ਦੌਰਾ ਹੁੰਦਾ, ਸ਼ਾਇਦ ਕੁਝ ਜ਼ਿਆਦਾ ਜਾਣਕਾਰੀ ਹਾਸਲ ਕਰਕੇ ਲੈ ਕੇ ਜਾਂਦੇ।
ਜੀ ਦੀਪਕ ਜੀ, ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਨੇ ਸਟੂਡੈਂਟਸ ਦੀਆਂ, ਉਹਦੇ ਵਿੱਚ ABVP ਅਖਿਲ ਭਾਰਤੀ ਵਿਦਿਆ ਪਰਿਸ਼ਦ ਦੀ ਜਿੱਤ ਹੋਈ ਹੈ ਜੀ।
ਬਿਲਕੁਲ ਜੀ, ਪੰਜਾਬ ਯੂਨੀਵਰਸਿਟੀ ਦੇ ਇਤਿਹਾਸ ਦੇ ਵਿੱਚ ਜਦ ਤੋਂ ਵਿਦਿਆਰਥੀਆਂ ਦੀਆਂ, ਵਿਦਿਆਰਥੀ ਸੰਘ ਦੀਆਂ ਉੱਥੇ ਚੋਣਾਂ ਹੋਣੀਆਂ ਸ਼ੁਰੂ ਹੋਈਆਂ ਨੇ, ਉਹਦੇ ਵਿੱਚ ਇਹ ਪਹਿਲੀ ਵਾਰ ਹੈ ਤੇ ਜਦੋਂ ਮਤਲਬ ABVP ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਵਿੰਗ ਨੇ ਜਿੱਤ ਹਾਸਲ ਕੀਤੀ ਹੈ ਬਤੌਰ ਪ੍ਰਧਾਨ, ਪ੍ਰਧਾਨਗੀ ਦੀ ਪੋਸਟ ਦੇ ਉੱਤੇ ਆਉਣਾ ਮਤਲਬ ABVP ਦੇ ਇਤਿਹਾਸ 'ਚ ਪਹਿਲੀ ਵਾਰ ਹੈ।
ਜੀ
ਹੁਣ ਇਸ ਨੂੰ ਪੰਜਾਬ ਦੀ ਬੀਜੇਪੀ ਨਵੇਂ ਤਰੀਕੇ ਕਰਨਾ ਲੈ ਰਹੀ ਹੈ, ਕਿਉਂਕਿ ਜਿਹੜਾ ਮੁੰਡਾ ਪ੍ਰਧਾਨ ਬਣਿਆ ਗੌਰਵ ਵੀਰ ਸੋਹਲ, ਇਹ ਲੁਧਿਆਣੇ ਨਾਲ ਸੰਬੰਧਿਤ ਹੈ, ਪੰਜਾਬ ਤੋਂ ਸੰਬੰਧਿਤ ਹੈ, ਤੇ ਇਸ ਨੂੰ ਬੀਜੇਪੀ ਜਾਂ RSS ਜਾਂ ਉਹਨਾਂ ਦੇ ਸਮਰਥਕ ਇਸ ਨਜ਼ਰੇ ਤੋਂ ਲੈ ਰਹੇ ਨੇ ਕਿ ਲਓ ਜੀ 2027 ਦਾ ਸਾਡਾ ਰਾਹ ਖੁੱਲ੍ਹ ਗਿਆ।
ਜੀ
ਕਿਉਂਕਿ ਜਦੋਂ ਪਿਛਲੀ ਵਾਰ ਪੰਜਾਬ ਦੇ ਵਿੱਚ 2022 ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਆਉਂਦੀ ਆ, ਤਾਂ ਕੋਈ ਸ਼ੱਕ ਨਹੀਂ ਕਿ ਪੰਜਾਬ 'ਚ ਪਹਿਲੀ ਵਾਰ ਸੀ ਕਿ ਜਵਾਕਾਂ ਦੇ ਕਹਿਆਂ ਤੇ ਵੋਟਾਂ ਪਈਆਂ, ਯੂਥ ਦੇ ਕਹੇ ਤੇ ਵੋਟਾਂ ਪਈਆਂ, ਜਾਂ ਯੂਥ ਸਾਰਾ ਉੱਧਰ ਨੂੰ ਉੱਲ ਰਿਹਾ।
ਜੀ
ਸੋ ਉਹਦੇ ਵਿੱਚੋਂ ਇਸ ਤਰੀਕੇ ਕਾਰਨ ਨਰੇਟਿਵ ਸਿਰਜਣ ਦੀ ਕੋਸ਼ਿਸ਼ ਕਰ ਰਹੀ ਹੈ ਬੀਜੇਪੀ, ਉਹ 'ਚ ਕਾਮਯਾਬ ਹੁੰਦੀ ਹੈ ਜਾਂ ਨਹੀਂ ਹੁੰਦੀ ਤਾਂ ਸਮਾਂ ਦੱਸੂਗਾ, ਅਗਲਿਆਂ ਦੀ ਕੋਸ਼ਿਸ਼ ਹੈ, ਰਾਜਨੀਤਿਕ ਧਿਰ ਹੈ ਤੇ ਰਾਜਨੀਤੀ ਕਰਨਾ ਅਗਲਿਆਂ ਦਾ ਕੰਮ ਹੈ, ਸੋ ਇਸ ਲਈ ਉਹ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਦੇਖੋ ਹੁਣ ਤਾਂ ਪੰਜਾਬ ਯੂਨੀਵਰਸਿਟੀ 'ਚ ਵੀ ਸਾਨੂੰ ਫਤਵਾ ਮਿਲ ਗਿਆ ਅਤੇ ਪੰਜਾਬ 'ਚ ਵੀ ਮਿਲ ਜੂਗਾ।
ਜੀ
ਹਾਂ, ਜਦੋਂ ਤੁਸੀਂ ਓਵਰਆਲ ਨਤੀਜਿਆਂ 'ਤੇ ਝਾਤ ਮਾਰਦੇ ਹੋ ਫਿਰ ਇਹ ਸਪਸ਼ਟ ਹੁੰਦਾ ਕਿ ABBP ਦੀ ਉੱਥੇ ਕੋਈ ਲਹਿਰ ਨਹੀਂ ਸੀ। ਵਿਅਕਤੀ ਦਾ ਆਪਣਾ ਉੱਥੇ ਰੁਤਬਾ, ਆਪਣਾ ਰਸੂਖ, ਆਪਣੀ ਪਹੁੰਚ ਅਪਰੋਚ, ਹੈਂ, ਆਪਣਾ ਕੰਮਕਾਰ, ਇਹ ਵੀ ਨਾਲ ਪਲੱਸ ਹੋਇਆ। ਠੀਕ ਹੈ, ਪਾਰਟੀ ਦਾ ਇੱਕ ਕੈਡਰ ਹੁੰਦਾ ਹੈ, ਇੱਕ ਬਣਿਆ ਹੁੰਦਾ ਹੈ, ਪਰਿਵਾਰ ਦਾ ਪਿੱਛੇ ਪਿਛੋਕੜ ਹੁੰਦਾ, ਯੂਨੀਵਰਸਿਟੀ 'ਚ ਮਾਹੌਲ ਹੁੰਦਾ, ਉਹਦੇ ਵਿੱਚੋਂ ਵੀ ਸਮਰਥਨ ਮਿਲਦਾ। ਜਿਹੜਾ ਸੀਨੀਅਰ ਪ੍ਰਧਾਨ, ਵਾਈਸ ਪ੍ਰਧਾਨ ਚੁਣ ਹੋਇਆ ਮੁੰਡਾ, ਹੈ ਨਾ, ਅਰਸ਼ਦੀਪ, ਬਿਲਕੁਲ, ਅਸ਼ਮੀਤ ਸਿੰਘ, ਅਸ਼ਮੀਤ ਸਿੰਘ, ਉਹ ਸੱਥ ਤੋਂ ਹੈ, ਇੱਕੋ ਚੋਣ ਲੜੀ ਹੈ, ਮਤਲਬ ਸੱਥ ਨੇ ਇੱਕ ਪੋਸਟ 'ਤੇ ਚੋਣ ਲੜੀ ਹੈ, ਔਰ ਮਨੁੱਖੀ ਅਧਿਕਾਰਾਂ ਨੂੰ, ਖਾਲੜਾ ਨੂੰ ਆਈਡਲ ਬਣਾ ਕੇ ਉਹਨਾਂ ਨੇ ਚੋਣ ਲੜੀ ਹੈ,
ਜੀ
ਜਸਵੰਤ ਸਿੰਘ ਖਾਲੜਾ ਉਹਨਾਂ ਨੂੰ, ਅਤੇ ਉਹਨਾਂ ਨੇ ਉਹ ਸੀਟ ਜਿੱਤੀ ਹੈ। ਮਤਲਬ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਸਹਾਇਕ ਸਕੱਤਰ, ਇਹਨਾਂ ਚਾਰ ਹੀ ਪੋਸਟਾਂ ਦੇ ਉੱਤੇ ਕੋਈ ਵੀ ਰਿਪੀਟ ਨਹੀਂ ਹੈ।
ਜੀ
ਇਹਨਾਂ ਚਾਰਾਂ ਪੋਸਟਾਂ 'ਚੋਂ ਸਭ ਤੋਂ ਵੱਧ ਜੇਕਰ ਕੋਈ ਵੋਟਾਂ ਲੈ ਕੇ ਗਿਆ ਤਾਂ ਉਪ ਪ੍ਰਧਾਨ ਅਸ਼ਮੀਤ ਸਿੰਘ ਲੈ ਕੇ ਗਿਆ, ਕਰੀਬ ਕਰੀਬ 3478 ਵੋਟਾਂ, ਅਤੇ ਇਸ ਤੋਂ ਘੱਟ ਵੋਟਾਂ ਜੇਕਰ ਕਿਸੇ ਦੀਆਂ ਹੈਗੀਆਂ ਤਾਂ ਉਹ ਸਕੱਤਰ ਦੇ ਅਹੁਦੇ 'ਤੇ ਜਿਹੜਾ ਮੁੰਡਾ ਚੁਣ ਹੋਇਆ ਅਭਿਸ਼ੇਕ ਸੋਪੂ ਤੋਂ, ਉਹ ਲੈ ਕੇ ਗਿਆ 3438 ਵੋਟਾਂ, ਅਤੇ ਜਿਹੜਾ ਸਕੱਤਰ ਚੁਣ ਹੋਇਆ ਮੋਹਿਤ, ਉਹ ਲੈ ਕੇ ਗਿਆ 3138 ਵੋਟਾਂ, ਉਹ ਆਜ਼ਾਦ ਉਮੀਦਵਾਰ, ਅਤੇ ਜਿਹੜਾ ਪ੍ਰਧਾਨ ਚੁਣ ਹੋਇਆ ਗੌਰਵਵੀਰ ਸੋਹਲ ABBP ਵਾਲਾ, ਉਹ ਲੈ ਕੇ ਗਿਆ 3148 ਵੋਟਾਂ।
ਜੀ
ਸੋ ਇਹਦਾ ਮਤਲਬ ਲਹਿਰ ਕਿਸੇ ਦੀ ਨਹੀਂ ਸੀ। ਲੋਕਾਂ ਨੇ ਪੋਸਟ ਦੇ ਆਧਾਰ ਤੇ, ਅਹੁਦੇ ਦੇ ਆਧਾਰ ਤੇ ਉੱਤੇ ਵਿਅਕਤੀ ਨੂੰ ਚੁਣ ਕੇ ਵੋਟ ਪਾਈ ਹੈ,
ਜੀ,
ਪਰ ਬੀਜੇਪੀ ਕੋਲ ਸਾਧਨ ਸੰਪੰਨ ਹੈ, ਪਹੁੰਚ ਅਪਰੋਚ ਹੈ, ਤਰੀਕਾਕਾਰ ਹੈ, ਇਸ ਲਈ ਉਹ ਇਸ ਨਰੇਟਿਵ ਨੂੰ ਪੰਜਾਬ 'ਚ ਕੈਸ਼ ਕਰਨਾ ਚਾਹੁੰਦੀ ਹੈ। ਬੇਸ਼ੱਕ ਅੱਗੇ ਬਹੁਤ ਦੂਰ ਪਿਆ ਜੇ, ਪਰ ਇਹ ਦੱਸਣ ਲਈ ਇੱਕ ਗੱਲ ਹੈਗੀ ਹੈ ਉਹਨਾਂ ਕੋਲ, ਅਤੇ ਕੋਈ ਸ਼ੱਕ ਨਹੀਂ ਯੂਨੀਵਰਸਿਟੀ ਦੇ ਇਤਿਹਾਸ 'ਚ ਪਹਿਲੀ ਵਾਰ। ਹੁਣ ਜਦੋਂ ਕਨੂਪ੍ਰਿਆ ਜਿੱਤੀ ਸੀ ਇੱਥੇ,
ਜੀ ਹਾਂਜੀ,
ਹੈ ਨਾ, ਪਹਿਲੀ ਕੁੜੀ ਸੀ ਉਹ ਜਿਹੜੀ ਚੋਣ ਜਿੱਤੀ ਪ੍ਰਧਾਨ ਦੀ, ਤੇ ਉਹ ਤੋਂ ਬਾਅਦ ਖੱਬੀਆਂ ਧਿਰਾਂ ਨੂੰ ਲੱਗਿਆ ਕਾਮਰੇਡਰ ਨੂੰ ਕਿ ਲੈ ਵੀ ਆਪਣਾ ਤਾਂ ਸਾਰਾ ਰਾਜਭਾਗ ਪਰਤਿਆ, ਆਪਣਾ ਦਬਦਬਾ ਪਰਤਿਆ, ਪਰ ਨਹੀਂ ਲੱਭੇ ਨਾ ਉਹ ਤੋਂ ਬਾਅਦ ਕਿਤੇ।
ਜੀ
ਇਸ ਲਈ ਇਹ ਜ਼ਰੂਰੀ ਨਹੀਂ ਹੁੰਦਾ ਕਿ ਇੱਥੋਂ ਜਿੱਤੋਂ ਤੋਂ ਬਾਅਦ ਸਾਰਾ ਕੁਛ ਇਸੇ ਤਰ੍ਹਾਂ ਵਰਤਣਾ, ਪਰ ਜਦੋਂ ਜਦੋਂ ਇਹ ਚੋਣ ਆਉਂਦੀ ਹੈ, ਮੇਰਾ ਤਦ ਤਦ ਪੰਜਾਬ ਦੀ ਸਿਆਸੀ ਧਿਰਾਂ ਨੂੰ ਸਵਾਲ ਰਿਹਾ,
ਜੀ,
ਉਹ ਸਵਾਲ ਮੈਂ ਅੱਜ ਫੇਰ ਕਰ ਰਿਹਾ ਕਿ ਵੀ ਪੰਜਾਬ ਦੇ ਵਿੱਚ ਯੂਨੀਵਰਸਿਟੀਆਂ, ਕਾਲਜਾਂ ਦੀਆਂ ਚੋਣਾਂ ਕੌਣ ਨਹੀਂ ਹੋਣ ਦੇਣਾ ਚਾਹੁੰਦਾ। ਜਦੋਂ ਇਹ ਖਾੜਕੂਵਾਦ ਦੇ ਨਾਂ ਤੇ, ਕਾਲੇ ਦੌਰ ਦੇ ਨਾਂ ਦੇ ਉੱਤੇ, ਔਖੇ ਦਿਨਾਂ ਦੇ ਨਾਂ ਦੇ ਉੱਤੇ ਬੰਦ ਕੀਤਾ, ਤੇ ਉਹ ਤੋਂ ਬਾਅਦ ਹੁਣ ਤੱਕ ਕੀ ਕੁਛ ਨਹੀਂ ਹੋਇਆ ਜੀ, ਸਾਰਾ ਕੁਛ ਤਾਂ ਖੁੱਲ੍ਹ ਗਿਆ, ਚੋਣਾਂ ਕਿਉਂ ਨਹੀਂ ਖੁੱਲ੍ਹਦੀਆਂ?
ਜੀ
ਮਤਲਬ ਕੀ ਪੰਜਾਬ ਦੀਆਂ ਸਿਆਸੀ ਧਿਰਾਂ ਦੀ ਇਸ ਦੇ ਉੱਤੇ ਇੱਕ ਮਤ ਹੈ ਕਿ ਆਪਾਂ ਨਵੀਂ ਪਨੀਰੀ ਲੀਡਰ ਜੰਮਣੇ ਨਹੀਂ ਦੇਣੀ,
ਜੀ,
ਇਹ ਸਾਡਾ ਖਾਨਦਾਨੀ ਪੇਸ਼ਾ ਬਣ ਜਾਵੇ ਕਿ ਸਾਡੇ ਘਰਾਂ ਚੋਂ ਹੀ ਜੰਮਣ, ਜਿਹੜੇ ਹੁਣ ਵੀ ਅਸੀਂ ਨਵੇਂ ਚੁਣੇ ਨੇ
ਜੀ,
ਉਹ ਇਹਨਾਂ ਨਾਲੇ ਰਹਿ ਦੂਗੇ, ਤਪ ਤੁਪ ਕੇ ਪੱਕ ਪੁੱਕ ਕੇ ਆਏ ਵੇ ਨੇ, ਕੋਈ ਵਿਦਿਆਰਥੀਆਂ ਚੋਂ ਇੱਕਾ ਦੁੱਕਾ ਹੀ ਲੱਭਦੇ ਨੇ ਕੋਈ,
ਜੀ,
ਜਿਹੜੇ ਘੱਟੋ ਘੱਟ ਪੰਜਾਬ ਯੂਨੀਵਰਸਿਟੀ ਵਰਗਿਆਂ 'ਚ ਕਿਤੇ ਪੜ੍ਹ ਗਏ ਤਾਂ ਉਹ ਆ ਗਏ, ਹੈ ਨਾ। ਸੋ ਜਿਵੇਂ ਮਾਲਵਿੰਦਰ ਕੰਗ ਹੈ ਨਾ, ਇੱਧਰੋਂ ਕੁਲਜੀਤ ਨਾਗਰ ਹੈ, ਜੇ ਤਾਜ਼ਿਆਂ 'ਚੋਂ ਆਪਾਂ ਗੱਲ ਕਰੀਏ ਤਾਂ ਇਹ ਤਾਂ ਬਹੁਤ ਘੱਟ ਨੇ, ਜਾਂ ਗੋਲਡੀ ਆ ਮੁੰਡਾ ਉਹ ਜਿਹੜਾ ਮਤਲਬ ਕਿ ਭਗਵੰਤ ਮਾਨ ਦੇ ਸਾਹਮਣੇ ਚੋਣ ਲੜਿਆ ਸੀ, ਪਾਰਟੀ ਵੀ ਬਦਲੀ ਫਿਰ ਇੱਧਰ ਉੱਧਰ, ਸੋ ਬਹੁਤ ਘੱਟ ਨੇ ਇੱਦਾਂ ਦੇ। ਸੋ ਯੂਨੀਵਰਸਿਟੀਆਂ ਅਤੇ ਕਾਲਜਾਂ ਦੀਆਂ ਜੇ ਵੋਟਾਂ ਪੈਣ, ਚੋਣਾਂ ਹੋਣ, ਤਾਂ ਪੰਜਾਬ ਨੂੰ ਗਰਾਊਂਡ ਤੋਂ ਨਵੀਂ ਪਨੀਰੀ 'ਚੋਂ ਨਵੀਂ ਲੀਡਰਸ਼ਿਪ ਮਿਲੇ, ਪਰ ਇਹ ਖਾਨਦਾਨੀ ਧੰਦਾ ਬਣਾਉਣ ਵਾਲੇ ਚਾਹੁੰਦੇ ਨਹੀਂ ਕਿ ਪੰਜਾਬ 'ਚ ਚੋਣਾਂ ਹੋਣ ਅਤੇ ਨਵੇਂ ਲੀਡਰ ਜੰਮਣ।
ਤੇ ਦੀਪਕ ਜੀ ਇੱਕ ਇਹ ਵੀ ਦੱਸਿਓ ਕੁਇਕਲੀ, ਕੈਪਟਨ ਅਮਰਿੰਦਰ ਸਿੰਘ ਦੇ ਪਰਿਵਾਰ ਦੀਆਂ ਮੁਸ਼ਕਲਾਂ ਦੇ ਵਿੱਚ ਵਾਧਾ ਹੋ ਰਿਹਾ ਹੈ, ਕੀ ਹੈ ਨਵੀਂ ਅਪਡੇਟ ਜੀ ਇਸ ਸੰਦਰਭ 'ਚ?
ਬਿਲਕੁਲ ਜੀ, ਅਮਰਿੰਦਰ ਸਿੰਘ ਹੋਰਾਂ ਬਾਰੇ ਮੰਨਿਆ ਜਾਂਦਾ ਕਿ ਉਹ ਮਤਲਬ ਕਿ ED ਤੋਂ ਬਚਦੇ ਆ, ਆਪਣੇ ਸਵਿਸ ਖਾਤਿਆਂ ਦੇ ਹਿਸਾਬ ਕਿਤਾਬ ਤੋਂ ਬਚਦੇ ਆ ਹੀ ਬੀਜੇਪੀ ਕੰਨੀ ਜਾਣ ਦਾ ਇੱਕ ਕਾਰਨ ਇਹ ਵੀ ਸੀ, ਸਾਰੇ ਕਾਰਨ ਨਹੀਂ, ਕੁੱਲ ਕਾਰਨਾਂ 'ਚੋਂ ਇੱਕ ਕਾਰਨ ਇਹ ਵੀ ਸੀ ਕਿ ਚਲੋ ਬਚਾ ਰਹੂਗਾ, ਹੁਣ ਆਖਰੀ ਦਿਨ ਆਪਣਾ ਬੁਢਾਪੇ ਵਾਲੇ ਦਿਨ ਚੰਗੇ ਸ਼ਾਂਤੀ ਨਾਲ ਕੱਟ ਲਾਂਗੇ, ਸੋ ਇਸ ਲਈ ਕਹਿੰਦੇ ਉੱਧਰ ਗਏ ਸੀ। ਪਰ ਹੁਣ ਮਾਣਯੋਗ ਅਦਾਲਤ ਨੇ ਪਿਛਲੇ ਦਿਨੀ, ਹੇਠਲੀ ਅਦਾਲਤ ਨੇ ਜਦੋਂ ਇਹ ਕਿਹਾ ਸੀਗਾ ਕਿ ED ਨੂੰ ਅਧਿਕਾਰ ਹੈ, ਉਹ ਇਹਨਾਂ ਦੇ ਸਵਿਸ ਖਾਤਿਆਂ ਦੇ ਦਸਤਾਵੇਜ਼ ਫਰੋਲ ਸਕਦੀ ਹੈ, ਤੇ ਤਾਂ ਉਹਦੇ ਖਿਲਾਫ਼ ਉੱਪਰਲੀ ਅਦਾਲਤ ਚਲੇ ਗਏ, ਤੇ ਹੁਣ ਉੱਪਰਲੀ ਅਦਾਲਤ ਨੇ ਵੀ ਨਿਰਦੇਸ਼ ਦੇ ਦਿੱਤੇ ਨੇ ED ਨੂੰ ਕਿ ਤੁਹਾਡੇ ਤੇ ਕੋਈ ਬੈਨ ਨਹੀਂ ਹੈ, ਤੁਸੀਂ ਇਹਨਾਂ ਦੇ ਵਿਦੇਸ਼ੀ ਖਾਤਿਆਂ ਦੇ, ਸਵਿਸ ਖਾਤਿਆਂ ਦੇ ਦਸਤਾਵੇਜ਼ ਫਰੋਲ ਸਕਦੇ ਹੋ, ਕੈਪਟਨ ਅਮਰਿੰਦਰ ਸਿੰਘ ਤੋਂ ਲੈ ਕੇ ਉਹਨਾਂ ਦੇ ਮੁੰਡੇ ਰਣਿੰਦਰ ਤੋਂ ਲੈ ਕੇ ਧਰਮ ਪਤਨੀ ਪਰਨੀਤ ਕੌਰ ਤੱਕ ਦੇ ਸਵਿਸ ਖਾਤਿਆਂ ਦੀ ਚਰਚਾ ਹੁੰਦੀ ਰਹੀ ਹੈ, ਬੀਜੇਪੀ ਦਾ ਖੂਬ ਰੌਲਾ ਪਾਉਂਦੀ ਰਹੀ ਹੈ, ਤੇ ਇਸ ਲਈ ਹੁਣ ਬੀਜੇਪੀ ਚੁੱਪ ਹੈ, ਤੇ ਹੁਣ ਅਦਾਲਤ ਬੋਲੀ ਹੈ, ਤੇ ਹੁਣ ਦੇਖਦੇ ਹਾਂ ED ਵਿਚਾਰੀ ਕਿੰਨੇ ਕੁ ਪੰਨੇ ਫਰੋਲਦੀ ਹੈ, ਜੇ ਆਕਾ ਦਾ ਹੁਕਮ ਆਊਗਾ ਤਾਂ ਜਲਦ ਤੋਂ ਅੱਗੇ ਫਰੋਲ ਲੈਣਗੇ, ਨਹੀਂ ਤਾਂ ਫਿਰ ਗਰਦ ਝਾੜ ਕੇ ਕਹਿ ਦੇਣਗੇ ਨਹੀਂ ਜੀ ਕੁਛ ਨਹੀਂ ਲੱਭਿਆ। ਸੋ ਦੇਖਦੇ ਹਾਂ ਜੀ, ਪਰ ਫਿਕਰ ਜ਼ਰੂਰ ਵੱਧ ਗਿਆ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਸ਼ੁਕਰੀਆ ਜੀ, ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ,
ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।
ਮਿਹਰਬਾਨੀ।